से प्राण नाथ गोविंद है। कृपा निदान जगद गुरु हे संसार ताप हरण है। करुणा मय सब दुख हरो हे शरण जोग दयाल है। दीनानाथ मया करो शरीर स्वस्थ खीण सुमय सिमरंत नानक राम दमोदर माधव है। मूक उचराय शास्त्र खट पिंग गिरन चढ़ जाए। अंध लख बदरौ सुनै जो काल कृपा कराए। नाशरो मनसूर गुरु गोबिंद सिंह इज दी मनसूर गुरु गोबिंद सिंह हक हक आगाह गुरु गोबिंद सिंह शाहे शहन शाह गुरु गोबिंद सिंह बरदो आलम शाह गुरु गोबिंद सिंह खसम राजा काहा गुरु गोबिंद सिंह चवर शतर तख्त दे मालक साहिब श्री गुरु ग्रंथ साहिब जी की पवित्र गोद विच विराजमान गुरु स्वरूप गुरु प्यारी खालसा साध संगत जी फतेह प्रवान करो। वाहगुरु जी का खालसा वाहगुरु जी की फतेह। धन धन श्री गुरु ग्रंथ साहिब सच्चे पातशाह जी दी पवित्र छत्र छाया दे आप समूह संगतां ने पहुंच करके अपने समय नू जीवन नू सफलियां करन दे लई हाजरियां भरियां हन। धन धन श्री गुरु हरकृष्ण सच्चे पातशाह जी दे चरण शो प्राप्त अस्थान गुरुद्वारा श्री बंगला साहिब तो बड़े प्रेम सहित गुरु कीयां कथा कहानियां श्रवण करते हो। सिखी दे प्रचार ते प्रसार लई धन धन श्री गुरु हरकृष्ण साहिब जी दे दर तो दिल्ली गुरुद्वारा प्रबंधक कमेटी धर्म प्रचार कमेटी वालों समय समय ते गुरु की बाणी गुरु की महान रचनावां दी व्याख्या करवाई जाती है। जिथे निरंतर श्री गुरु ग्रंथ साहिब जी दी लड़ीवार कथा श्रवण करके जीवन सफला करते हो उथे ही धन धन श्री गुरु गोबिंद सिंह जी दे अगमी बचन नितनेम दियां बाणियां अते मुर्दा हो चुकी कौम नूं जगाउण लई गुरु साहिब जी दियां वीर रसी बाणियां श्रवण करदे हो। इस हिंदुस्तान दी रूहे जमीन विच जान फूकण दे लई जो महान वीर रसी रचना दोहां ही लोकां दे बादशाह लोक अते परलोक दे वाली श्री गुरु गोबिंद सिंह सच्चे पातशाह ने लिखी है। मुखार बिंद तो फरमाई है, जिसनू खालसा पंथ चंडी दी वार कह के संबोधित करता है, उस महान रचना की व्याख्या आरंभ करने तो पहला एक बार फिर गज के फतेह बुलाइए, वाहगुरु जी का खालसा वाहगुरु जी की फतेह। देखो जिमें गुरु ग्रंथ साहिब दे विच पहली बाणी है जप, ते खालसा पंथ प्रेम दे नाल जप जी साहिब कहिंदा है। जिमें पिछले समय सोहिला साहिब की व्याख्या आपने सरवण कीती है, ते खालसा पंथ प्रेम दे नाल इस बाणी नू कीर्तन सोहिला कहिंदा है। इस बाणी दा जो नाम है श्री भगौती जी सहाय लिख के पातशाह इस बाणी का नाम लिखते ने, वार श्री भगौती की, वार श्री भगौती जी की। और पंथ दे अंदर इस वार का नाम प्रेम सहित लिया जाता चंडी दी वार। गुरु महाराज श्री दसम ग्रंथ साहिब विच ये बाणी खालसा पंथ लई उचार के लिख गए हैं। उस बाणी की व्याख्या मनचित बिरतियां नू एकागर करके सरवण करो जी। एक ओंकार श्री वाहिगुरु जी की फतेह। श्री भगौती जी सहाय, वार श्री भगौती जी की पातशाही दसवीं। प्रथम भगौती सिमर कै गुरु नानक लई ते आए, फिर अंगद गुरते अमरदास रामदासें हुई सहाय। देखो इस रचना दे बारे पंथ दे विच कई अलपग लोग बहुत कुतर्क करते ने भी ए दुर्गा दी उस्तति है, इसनू पढ़ के सिख महसूस करता है भी दुर्गा दी पूजा करो। इस गल वल ध्यान दो भी मुगलिया सल्तनत विच बड़े बड़े सूरमे बंके जवान हुए ने, क्योंकि उन्हां दा जिहड़ा सुभा रहा है डांग दे नाल अपने धर्म नूं वधाउंदे रहे ने, प्रेम दे नाल नहीं। हिंदुस्तान दे विच क्षत्री लोकां दा राज है और बड़े बाहुबली लोग सन, ब्राह्मण इथों दे धार्मिक प्रचारक सन और ब्राह्मणा दे यजमान ए क्षत्री लोग सन। हिंदुस्तान दे उत्ते इन्हां दा राज सी, इस देश दी रखिया ए करिया करदे सन। समें दे नाल होर किसी धिर दे नाल मुकाबला रह ना गया, केवल क्षत्रियां दा बोलबाला हो गया। जिमें अजकल इस्लाम दे विच कईयां ऐसियां ताकतां दा बोलबाला हो चुकिया है। खैर धर्म कोई माड़ा नहीं, सब रब दे बनाए ने, सब रस्ते उहदे ताईं जांदे ने। कईयां देशां चों बुद्ध धर्म खत्म करके, अफगानिस्तान आदि देशां चों बोधियां नूं खत्म करके इस्लाम ने झंडा बुलंद कीता है। कई अरब दे देश इन्हां ने जिते, ਹੁਣ ਸਾਹਮਣੇ ਕੋਈ ਤਾਕਤ ਨਹੀਂ ਰਹਿ ਗਈ ਤੇ ਹੁਣ ਆਪਸ 'ਚ ਹੀ ਡਾਂਗੋ ਡਾਂਗੀ ਹੁੰਦੇ ਨੇ। ਬੰਦੇ ਦੀ ਫਿਤਰਤ ਹੈ, ਕੋਈ ਬਾਹਰ ਮੁਕਾਬਲਾ ਕਰਨ ਵਾਲਾ ਨਹੀਂ ਤੇ ਆਪਸ 'ਚ ਹੀ ਡਾਂਗ ਛੋਟਾ ਚੱਲ ਪੈਂਦਾ ਹੈ। ਆਈਐਸਆਈ ਆਦਿਕ ਕਈ ਏਜੰਸੀਆਂ ਨੇ ਦੇਖੋ ਕਿੰਨੀ ਕਤਲੋ ਗੈਰਤ ਆਪਸ ਵਿੱਚ ਮਚਾਈ ਹੋਈ ਹੈ। ਹੈ ਉਹ ਵੀ ਇਸਲਾਮ ਦੇ ਧਾਰਨੀ, ਸ਼ਿੰਨੀ ਸ਼ੀਆ ਸਭ ਇਸਲਾਮ ਦੇ ਧਾਰਨੀ ਨੇ। ਇਹ ਸੁੰਨੀ ਸ਼ੀਆ ਦੀ ਲੜਾਈ ਹੈ। ਇਸੇ ਤਰ੍ਹਾਂ ਇਸ ਧਰਤੀ ਉੱਤੇ ਕੋਈ ਬਾਹਰੀ ਤਾਕਤ ਨਹੀਂ ਸੀ, ਛੱਤਰੀ ਫਿਰ ਆਪਸ ਵਿੱਚ ਹੀ ਟਕਰਾਉਣ ਲੱਗ ਪਏ, ਖੂਨ ਖਰਾਬਾ ਹੋਣ ਲੱਗ ਪਿਆ, ਛੋਟੇ ਛੋਟੇ ਜ਼ਮੀਨ ਦੇ ਟੁਕੜਿਆਂ ਪਿੱਛੇ ਕਤਲੋ ਗੈਰਤ ਸ਼ੁਰੂ ਹੋ ਗਈ। ਔਰ ਇੱਕ ਦਿਨ ਐਸਾ ਆਇਆ ਹੈ ਵੀ ਇਹ ਭਾਰਤ ਵਰਸ਼ ਦੀ ਧਰਤੀ ਲਹੂ ਦੇ ਨਾਲ ਰੰਗੀ ਗਈ। ਉਸ ਸਮੇਂ ਮਹਾਤਮਾ ਬੁੱਧ ਨੇ ਅਵਤਾਰ ਲਿਆ, ਅਵਤਾਰ ਧਾਰਿਆ, ਔਰ ਸ਼ਾਂਤੀ ਦਾ ਉਪਦੇਸ਼ ਸ਼ੁਰੂ ਕਰ ਦਿੱਤਾ। ਇੱਕ ਨਾਰਾ ਬੁਲੰਦ ਕੀਤਾ, ਅਹਿੰਸੋ ਪਰਮੰ ਧਰਮੰ, ਅਹਿੰਸੋ ਪਰਮੋ ਧਰਮੰ, ਅਹਿੰਸਾ ਸਾਰਿਆਂ ਨਾਲੋਂ ਉੱਚਾ ਧਰਮ ਹੈ, ਸ਼ਾਂਤੀ ਸਭ ਨਾਲੋਂ ਉੱਚਾ ਧਰਮ ਹੈ। ਅਹਿੰਸਾ ਦੇ ਨਾਰੇ ਦਾ ਇੰਨਾ ਕੁ ਅਸਰ ਪਿਆ ਵੀ ਛੱਤਰੀ ਲੋਕਾਂ ਨੇ ਤਲਵਾਰਾਂ ਸੁੱਟ ਦਿੱਤੀਆਂ ਤੇ ਹੱਥ ਵਿੱਚ ਰਹਿ ਗਈ ਮਾਲਾ, ਕੇਵਲ ਮਾਲਾ। ਮਾਲਾ ਛੱਡਣ ਨੂੰ ਨਹੀਂ ਕਿਹਾ, ਗੁਰੂ ਨੇ ਇਹ ਆਖਿਆ ਵੀ ਮੀਰੀ ਤੇ ਪੀਰੀ ਦੋਵਾਂ ਦਾ ਧਾਰਨੀ ਹੋ। ਕਈ ਵਾਰ ਸਾਡੀ ਨਰਮਾਈ ਨੂੰ ਬੁਜਦਲੀ ਸਮਝ ਲੈਂਦੀਆਂ ਨੇ ਹਕੂਮਤਾਂ। ਇਹ ਤੇ ਆਮ ਹੀ ਸੁਖਾਲੀ ਉਦਾਹਰਣ ਹੈ ਵੀ ਤੁਸੀਂ ਕਿਸੇ ਗੁਰਮੁਖ ਪਿਆਰੇ ਅੱਗੇ ਹੱਥ ਜੋੜੋ ਤੇ ਉਹਨੇ ਕਹਿਣਾ ਜੀ ਬੱਲੇ ਬੱਲੇ ਬੜੀ ਨਿਮਰਤਾ ਇਹਦੇ ਵਿੱਚ। ਤੇ ਕਿਸੇ ਰਾਜੇ ਅੱਗੇ ਕੋਈ ਸਤਪੁਰਸ਼ ਹੱਥ ਜੋੜੇ ਕਿਸੇ ਲੀਡਰ ਅੱਗੇ, ਉਹਨੇ ਕਹਿਣਾ ਮੇਰਾ ਰੁਤਬਾ ਵੇਖ ਕੇ ਹੀ ਚੁੱਕੀ ਜਾਂਦਾ ਹੈ। ਹਕੂਮਤਾਂ ਨਿਮਰਤਾ ਨੂੰ ਨਹੀਂ, ਡਾਂਗ ਨੂੰ ਸਮਝਦੀਆਂ ਨੇ। ਨਿਮਰਤਾ ਮਾਲਾ ਦੀਆਂ ਜਿਹੜੀਆਂ ਬਰਕਤਾਂ ਨੇ ਇਹਨਾਂ ਨੂੰ ਇਹ ਤਖਤ ਦੇ ਨਸ਼ੇ ਵਿੱਚ ਚੂਰ ਬੰਦਾ ਨਹੀਂ ਸਮਝਦਾ। ਹੁਣ ਨਿਮਰਤਾ ਦੇ ਅਹਿੰਸਾ ਦੇ ਧਾਰਨੀ ਹੋ ਗਏ ਹਿੰਦੁਸਤਾਨ ਦੇ ਲੋਕ। ਲੋਧੀ ਮੁੱਠੀ ਪਰ ਫੌਜਾਂ ਲੈ ਕੇ ਆਏ ਨੇ ਪਠਾਨ। ਇਸ ਸਨਾਤਨ ਧਰਮ ਦੀ ਆਬਾਦੀ ਲੱਖਾਂ ਵਿੱਚ ਹੈ, ਚੌਥਾ ਹਿੱਸਾ ਵੀ ਉਹ ਪਠਾਨ ਨਹੀਂ ਸਨ। ਉਹਨਾਂ ਨੇ ਤਲਵਾਰਾਂ ਨਾਲ ਇਹ ਸ਼ਾਂਤੀ ਦੇ ਪੁਜਾਰੀ ਛੱਤਰੀਆਂ ਦੇ ਗਾਟੇ ਲਾਏ ਨੇ। ਇਹ ਮਹਾਨ ਸੂਰ ਵੀਰਾਂ ਦਾ ਦੇਸ਼ ਗੁਲਾਮ ਬਣ ਗਿਆ, ਉਹਨਾਂ ਚਿਰ ਗੁਲਾਮ ਰਿਹਾ ਜਿੰਨਾ ਚਿਰ ਕਲਗੀਧਾਰ ਨੇ ਮੀਰੀ ਤੇ ਪੀਰੀ, ਜਿੰਨਾ ਚਿਰ ਗੁਰੂ ਹਰਗੋਬਿੰਦ ਨੇ ਮੀਰੀ ਅਤੇ ਪੀਰੀ, ਜਿੰਨਾ ਚਿਰ ਕਲਗੀਧਰ ਨੇ ਇਹਨਾਂ ਸੰਤਾਂ ਨੂੰ ਸਿਪਾਹੀ ਬਣਾ ਕੇ ਬਾਬਾ ਜੱਸਾ ਸਿੰਘ ਆਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ ਵਰਗਿਆਂ ਦੇ ਹੱਥੋਂ ਦਿੱਲੀ ਦਾ ਤਖ਼ਤ ਨਹੀਂ ਪੁੱਟ ਦਿੱਤਾ। ਤਕਰੀਬਨ 700 ਵਰ੍ਹਾ ਮੁਗਲਾਂ ਦਾ ਗੁਲਾਮ ਰਿਹਾ ਦੇਸ਼। ਕਿਉਂ? ਅਹਿੰਸਾ ਦਾ ਨਾਰਾ ਚੱਲ ਗਿਆ, ਸਾਰੇ ਬੁੱਧ ਦੇ ਨਾਲ ਜੁੜ ਗਏ, ਤਲਵਾਰਾਂ ਛੱਡ ਦਿੱਤੀਆਂ। ਅੱਜ ਵੀ ਬਾਰਡਰ ਦੇ ਉੱਤੋਂ ਜੇ ਫੌਜਾਂ ਅਸਲਾ ਸੁੱਟ ਦੇਣ ਤੇ ਅੱਜ ਹੀ ਇਹ ਦੇਸ਼ ਗੁਲਾਮ ਹੋ ਜਾਵੇ। ਜਿੱਥੇ ਬੰਦਗੀ ਦੀ ਲੋੜ ਹੈ, ਚੰਗਾ ਜੀਵਨ ਬਤੀਤ ਕਰਨ ਦੀ, ਅਧਿਆਤਮਕ ਪੱਖ ਨੂੰ ਚੰਗਾ ਉਜਾਗਰ ਕਰਨ ਦੀ, ਜਿੱਥੇ ਬੰਦਗੀ ਦੀ ਲੋੜ ਹੈ ਬੰਦੇ ਨੂੰ ਦਇਆ ਧਾਰਨ ਦੇ ਲਈ, ਉੱਥੇ ਡਾਂਗ ਦੀ ਵੀ ਲੋੜ ਹੈ ਇਸ ਧਰਮ ਨੂੰ ਬਹਾਲ ਰੱਖਣ ਦੇ ਲਈ। ਬਾਬਰ ਮੁੱਠੀ ਪਰ ਬੰਦੇ ਲੈ ਕੇ ਆਇਆ ਤੇ ਗੁਰੂ ਨਾਨਕ ਸਾਹਿਬ ਬਾਬਰ ਬਾਣੀ ਵਿੱਚ ਇਉਂ ਜ਼ਿਕਰ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ, ਖੁਰਾਸਾਨ ਖਸ਼ਮਾਨਾ ਕੀਆ, ਹਿੰਦੁਸਤਾਨ ਡਰਾਇਆ, ਤਲਵਾਰਾਂ ਲੈ ਕੇ ਚੜ੍ਹ ਕੇ ਆਇਆ ਬਾਬਰ, ਥਰ ਥਰ ਕੰਬ ਉੱਠੇ ਇਹ ਹਿੰਦੁਸਤਾਨ ਦੇ ਲੋਕ। کوئی 400-500 سپاہی لے کے لکھاں دی آبادی والے اس ہندوستان نو سناتن ترمیاں نو دل کے مل کے شٹیا، کتے پٹھانا نے ملیا ہے کتے مغلاں نے ملیا، ایوں باری حکومتاں ایتھے اپنا ڈنکا بلند کر گئیاں۔ کارن سی بھی اسیں کیول اہنسا دے اہنسا پرمو دھرمنگ دے پجاری بن گئے۔ ہن اس لمی غلامی دی زنزیر نو توڑنے دے لئی جتھے دھرم دی لوڑ سی، دیا دی لوڑ سی، برکتاں دی لوڑ سی، بانی دی لوڑ سی، مالا دی لوڑ سی، بندگی دی لوڑ سی، اوتھے پرانے شتریاں وانگوں تلوار دی لوڑ پینی سی، او تے اسیں چلاونی بھل گئے۔ مردہ ہو چکی اس قوم نو، اس غلامی دے سنگلاں وچ جکڑے ہوئے دیش نو آزاد کرواؤن دے لئی، مانوتا دے لئی پہلی مہان قربانی گرو ارجن صاحب نے کیتی۔ تتی توی تے گئے بہ، شہادت ہوئی ہے، ایڈا نمرتا دا پنج ہے گرو ارجن صاحب، اینی شانتی ہے او دے اندر بھی تتی توی بھی انہوں گرم نہیں کر سکی۔ 11 ورھیاں دا پارا گرو شٹھم پیر بیٹھا گر پاری بہ گیا اج تخت اتے۔ اج جیڑا بھی سکھ سندر لباس لے کے آندا ہے، رومالے لے کے آندا ہے، پیٹاواں لے کے آندا ہے، من شت وستواں گرو دے در تے حاضر کردا ہے، کیونکہ تے ساڈے من دی اچھا نہ جو بھی دسوند دینا چاہیے اسیں گرو دے در تے دنے ہیں۔ اج پادشاہ نے 11 ورھیاں دی عمر وچ میری تے پیری بھگتی تے شگتی دیاں دو تلواراں پہن کے آکھیا، بھائی جیڑا میرے در تے گھوڑے شستر اتے سورمے لے کے آوے گا او دے اتے گرو نانک دیاں بےانت خوشیاں ہون گیاں۔ اج شستراں دی لوڑ ہے تے ماتا جی نوں پتا لگیا بھی چھوٹے میرے لال گرو ہرگوبند کچھ سدھانت تو وکھرے قدم پٹ رہے نے، پیری دے سدھانت تو بندگی دے سدھانت تو وکھرے قدم پٹ رہے نے، کچھ بادشاہت ول ود رہے نے، کچھ شانتی تو بیر رسی ول ود رہے نے۔ یہ تلواراں پہنن لگ پئے نے، جہانگیر اگے ساڈا دشمن ہے تے ماتا نے آواز ماری ہے بھی لال جی یہ تلواراں کیوں پہنیاں نے، سنیا ہے بھی سکھ کہندے نے ہن جہانگیر تو بدلہ لینا ہے۔ ویکھو سکھی وچ بدلہ لفظ نہیں، بھی اینے ایدے پیو نوں ماریا اونے ایدے نوں مارتا نہیں، جے بدلے دی بھاونا سکھی وچ ہوندی تے اورنگزیب نے صاحبزادے شہید کروائے نے، چہا شدھ کے چوں بچ گاں کشتے چار، کہ باقی بھی ماں دست پیچی دے مار۔ کلگی تر کہندے نے کی ہویا ہے توں چار چنگیاڑیاں بجا دتیاں، کی ہویا توں چار صاحبزادے شہید کر دتے نے، کنڈلیا سب بھجے جیوندا، انہاں چنگیاڑیاں نے ایسا بھانبڑ بالیا تیرا تخت ساڑ کے سواہ کرے گا۔ ہن چار صاحبزادیاں دا قاتل ہے، اج اسے اورنگزیب دا بچہ بہادر شاہ گرو نانک دے گرو گوبند تے در تے آ کے کہندا جی میرے بھائی تارا آزم نے تخت کھولیا دلی دا تے حق میرا ہے، تے سکھاں نے آکھیا وی اے دی مدد نہیں کرنی مہاراج، ادا پیو تے قاتل ہے صاحبزادیاں دا، تے باپو پتا کی کہندا ہے، بانی دا فرمان ہے جو سرنے آوے تس کنٹھ لاوے۔ جے بدلے دی بھاونا ہوندی تے بہادر شاہ نوں نیاں وچ چن دندے جویں اورنگزیب دے کہے تے صاحبزادے چنے، ਜਿਵੇਂ ਔਰੰਗਜ਼ੇਬ ਦੇ ਕਹਿਣ ਉੱਤੇ ਅਜੀਤ ਸਿੰਘ ਦੀ ਛਾਤੀ ਦੇ ਵਿੱਚ ਨੇਜਾ ਵੱਜਿਆ ਇਹ ਚਮਕੌਰ ਦੀ ਗੜੀ ਵਿੱਚ, ਤੇ ਇੱਥੇ ਬਹਾਦਰ ਸ਼ਾਹ ਦੀ ਛਾਤੀ ਵਿੰਨੀ ਜਾਣੀ ਚਾਹੀਦੀ ਸੀ ਜੇ ਗੁਰੂ ਸਾਡੇ ਵਰਗਾ ਹੁੰਦਾ ਤੇ ਨਹੀਂ। ਇਹ ਬੱਚਿਆਂ ਦਾ ਕਾਤਲ ਤੇ ਇਹਦੇ ਬੱਚੇ ਨੂੰ ਕਲਗੀਧਰ ਹਿੰਦੁਸਤਾਨ ਦਾ ਤਖ਼ਤ ਬਖਸ਼ ਰਹੇ ਨੇ। ਫਿਰ ਪੜ੍ਹਦੇ ਹੋ, ਜੋ ਸਰਣੇ ਆਵੈ ਤਿਸ ਕੰਠ ਲਾਵੈ ਹੋ ਬਿਰਧ ਸਵਾਮੀ ਸੰਦਾ। ਗੁਰੂ ਗੁਰੂ ਕੀ ਸਿੱਖੀ ਬਦਲੇ ਦੀ ਭਾਵਨਾ ਨਹੀਂ ਰੱਖਦੀ। ਇੱਥੇ ਇੱਕ ਸੰਤ ਨੂੰ ਤਵੀ ਤੇ ਬਿਠਾਇਆ ਸੀ, ਇੱਕ ਨਿਮਰਤਾ ਨੂੰ ਤਵੀ ਤੇ ਬਿਠਾ ਕੇ ਲੂਹਿਆ ਗਿਆ, ਮਾਲਾ ਦੇ ਮਣਕੇ ਖਿਲਾਰੇ ਗਏ ਨੇ। ਹੁਣ ਸੰਤ ਕਿਸੇ ਵੀ ਧਰਮ ਵਿੱਚੋਂ ਹੋਵੇ, ਸਤਪੁਰਸ਼ ਕਿਸੇ ਵੀ ਧਰਮ ਵਿੱਚੋਂ ਹੋਵੇ, ਕਿਸੇ ਵੀ ਧਰਮ ਦਾ ਇਨਸਾਨ ਦੁਖੀ ਹੋਵੇ, ਗੁਰੂ ਛਾਤੀ ਨਾ ਲਾਉਂਦਾ ਹੈ। ਜੇ ਤੱਤੀ ਤਵੀ ਕਰਕੇ ਹੀ ਮੁਗਲਾਂ ਦੇ ਨਾਲ ਜੰਗ ਛਿੜੀ ਹੈ ਵੀ ਸਾਡੇ ਪਿਤਾ ਨੂੰ ਤਵੀ ਤੇ ਬਹਾਇਆ ਹੈ, ਤੇ ਜਿਹੜੇ ਕਸ਼ਮੀਰ ਦੇ ਪੰਡਤ ਬੋਧੀਆਂ ਲੈ ਕੇ ਰੋਂਦੇ ਕੁਰਲਾਉਂਦੇ ਨੰਦਾਂ ਦੀ ਪੁਰੀ ਪਹੁੰਚੇ ਸੀ, ਉਹ ਸਿੱਖ ਨਹੀਂ ਸੀ। ਗੁਰੂ ਉਹਨਾਂ ਲਈ ਵੀ ਟਕਰਾਉਂਦਾ ਹੈ ਔਰੰਗਜ਼ੇਬ ਦੇ ਨਾਲ। ਗੁਰੂ ਦਾ ਸੁਭਾਅ ਤੇ ਇਹ ਹੈ ਵੀ ਜਦੋਂ ਇਨਸਾਨੀਅਤ ਦਾ ਕੋਈ ਘਾਣ ਕਰੇ, ਜਦੋਂ ਇਨਸਾਨੀਅਤ ਲਈ ਕੋਈ ਖਤਰਾ ਬਣ ਜਾਵੇ, ਫਿਰ ਉਹਦਾ ਸੰਘਾਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਜਿਵੇਂ ਹਰਨਾਕਸ਼ ਭਗਤਾਂ ਨੂੰ ਹੀ ਦੁੱਖ ਦੇਣ ਲੱਗ ਪਿਆ, ਐਸਾ ਤਖ਼ਤ ਦਾ ਨਸ਼ਾ ਚੜ੍ਹਿਆ, ਪ੍ਰਹਿਲਾਦ ਨੂੰ ਆਪਣੇ ਬੱਚੇ ਨੂੰ ਹੀ ਮਾਰਨ ਲੱਗਾ ਹੈ। ਫਿਰ ਉਸ ਪ੍ਰਭੂ ਨੂੰ ਅਵਤਾਰ ਧਾਰ ਕੇ ਨਰਸਿੰਘ ਬਣ ਕੇ ਉਹਦਾ ਸੰਘਾਰ ਕਰਨਾ ਪਿਆ। ਇਉਂ ਗੁਰੂ ਦਾ ਇਹ ਫੁਰਮਾਨ ਹੈ, ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜਦੋਂ ਸਤਪੁਰਸ਼ਾਂ ਦੇ ਨਾਲ ਕੋਈ ਪ੍ਰੇਮ ਕਰਦਾ ਤੇ ਰੱਬ ਖੁਸ਼ ਰਹਿੰਦਾ, ਤੇ ਜਦੋਂ ਕੋਈ ਸਾਧੂਆਂ ਨੂੰ ਤਵੀ ਤੇ ਬਿਠਾਉਂਦਾ ਏ, ਉਦੋਂ ਗੁਰੂ ਫਿਰ ਉਹਦੇ ਜੀਵਨ ਵਿੱਚ ਛਾਲਾ ਬਣ ਜਾਂਦਾ ਹੈ, ਸਾਲ ਬਣ ਜਾਂਦਾ ਹੈ, ਉਹਦੇ ਜੀਵਨ ਨੂੰ ਦੁੱਖਾਂ ਨਾਲ ਭਰ ਦਿੰਦਾ ਹੈ। ਇਹ ਅਸੂਲ ਹੈ ਦੁਨੀਆ ਦਾ। ਗਰੀਬ ਤੇ ਕੋਈ ਦਇਆ ਕਰੇ ਤੇ ਪਰਮਾਤਮਾ ਉਹਦੇ ਤੇ ਖੁਸ਼ ਹੈ, ਗਰੀਬ ਨੂੰ ਕੋਈ ਤੰਗੀ ਦੇਵੇ ਤੇ ਪਰਮਾਤਮਾ ਫਿਰ ਉਹਨੂੰ ਤੰਗੀ ਦਿੰਦਾ। ਅਸੂਲ ਨੇ ਦੁਨੀਆ ਦੇ। ਹੁਣ ਸੱਚੇ ਪਾਤਸ਼ਾਹ ਨੇ ਮਾਤਾ ਦੇ ਕਹਿਣ ਉੱਤੇ, ਹੇ ਮਾਤਾ ਮੈਂ ਬਦਲਾ ਲੈਣ ਲਈ ਤਲਵਾਰਾਂ ਨਹੀਂ ਪੈਂਦੀਆਂ, ਇਹ ਮੁਗਲੀਆ ਤਖ਼ਤ ਸਾਧੂਆਂ ਸਤਪੁਰਸ਼ਾਂ ਦੇ ਜੀਵਨ ਵਿੱਚ ਕੰਢੇ ਬੀਜਣ ਲੱਗ ਪਿਆ ਤੇ ਮੈਨੂੰ ਇਹ ਭਾਉਂਦਾ ਨਹੀਂ। ਇਹ ਨਿਮਰਤਾ ਨੂੰ ਸਮਝ ਨਹੀਂ ਰਹੇ, ਇਹ ਗਊਆਂ ਵਰਗੀ ਕੌਮ ਸ਼ਾਂਤੀ ਪ੍ਰਸਤ ਹਿੰਦੂਆਂ ਦੀ ਕੌਮ ਦਾ ਲਹੂ ਵਹਾ ਰਹੇ ਨੇ, ਇਹ ਇਨਸਾਨੀਅਤ ਦੇ ਵੈਰੀ ਹੋਏ ਨੇ। ਮਾਤਾ ਮੈਂ ਪਰਬਤ ਕੋ ਗਰਦ ਮਿਲਾਵੂ, ਰਜ ਕਨ ਕੋ ਸਮ ਮੇਰ ਬਣਾਵੂ, ਸੰਤ ਬਣੈ ਪ੍ਰਤਾਪ ਨਾ ਜਾਣੈ, ਹਤੋਂ ਪਾਤ ਕੀ ਬਨ ਸਵਦਾਨੈ। ਮਾਤਾ ਸੰਤਾਂ ਦਾ ਪ੍ਰਤਾਪ ਇਹ ਤਖ਼ਤ ਨਹੀਂ ਸਮਝਦੇ। ਮੈਂ ਅੱਗੇ ਜ਼ਿਕਰ ਕਰ ਦਿੱਤਾ ਵੀ ਤੁਹਾਡੀ ਨਿਮਰਤਾ ਨੂੰ ਬੁਝਦਲੀ ਸਮਝੇਗਾ ਤਕੜਾ ਬੰਦਾ। ਸੰਤਾਂ ਦੇ ਪ੍ਰਤਾਪ ਨੂੰ ਬੁੱਢਦਲੀ ਸਮਝ ਲਿਆ, ਤੱਤੀ ਤਵੀ ਤੇ ਬਿਠਾ ਦਿੱਤਾ ਏ। ਇਹ ਜਹਾਂਗੀਰ ਆਪਣੇ ਆਪ ਨੂੰ ਭਾਵੇਂ ਸੁਮੇਰ ਪਰਬਤ ਸਮਝਦਾ ਹੋਵੇ, ਤੇ ਮਾਂ ਕਹਿੰਦੀ ਫਿਰ ਸੁਮੇਰ ਨਾ ਟਕਰਾਓਗੇ ਕਿੱਦਾਂ? ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ, ਮਾਤਾ ਮੇਰੇ ਕੋਲ ਜੋ ਬਰਕਤਾਂ ਨੇ, ਮੇਰੇ ਕੋਲ ਜੋ ਤਾਕਤਾਂ ਨੇ, ਮੈਂ ਤੁਹਾਨੂੰ ਦੱਸ ਦੇਵਾਂ। ਦੇਖੋ ਮਾਂ ਦੇ ਲਈ ਗੁਰੂ ਹਰਗੋਬਿੰਦ ਸਾਹਿਬ ਇੱਕ ਲਾਲ ਨੇ, ਜਿਵੇਂ ਆਮ ਘਰਾਂ ਦੇ ਵਿੱਚ ਕਿਸੇ ਮਾਤਾ ਦਾ ਕੋਈ ਲਾਲ ਹੁੰਦਾ ਹੈ, ਦੁਨਿਆਵੀ ਬੱਚਾ। ਹੁਣ ਗੁਰੂ ਸਾਹਿਬ ਆਪਣੇ ਤੇ ਪਰਿਵਾਰ ਦੇ ਦਰਮਿਆਨ ਇੱਕ ਪਰਦਾ ਰੱਖਦੇ ਨੇ, ਮਾਇਆ ਦਾ ਪਰਦਾ ਕਹਿ ਲਓ, ਵੀ ਮਾਂ ਨੂੰ ਪਤਾ ਨਾ ਲੱਗੇ ਵੀ ਆਪ ਨਾਰਾਇਣ ਕਲਾਧਾਰ ਜਗ ਮਹਿ ਬਾਬਾ ਨਾਨਕ ਹੀ ਨਾਰਾਇਣ ਹੈ। ਮਹਿਤਾ ਕਾਲੂ ਜੀ ਨੂੰ ਪਤਾ ਨਾ ਲੱਗੇ ਬਾਬਾ ਨਾਨਕ ਹੀ ਨਾਰਾਇਣ ਹੈ। ਕਾਰਨ ਕੀ ਹੈ? ਮਰਦਾਨੇ ਨੂੰ ਪਤਾ ਲੱਗ ਗਿਆ, ਬਾਲੇ ਨੂੰ ਪਤਾ ਲੱਗ ਗਿਆ, ਤੇ ਚਰਨੀ ਘੁੱਟਣੋਂ ਨਹੀਂ ਹਟਦੇ। ਤੇ ਜੇ ਪਿਤਾ ਨੂੰ ਪਤਾ ਲੱਗ ਜਾਵੇ, ਤੇ ਸਾਡਾ ਸਿਧਾਂਤ ਕੀ ਹੈ? ਮਾਪੇ ਬੱਚਿਆਂ ਦੇ ਪੈਰੀਂ ਹੱਥ ਨਹੀਂ ਲਾਉਂਦੇ, ਬੱਚੇ ਮਾਪਿਆਂ ਦੇ ਪੈਰੀਂ ਹੱਥ ਲੈ ਕੇ ਆਸ਼ੀਰਵਾਦ ਲੈਂਦੇ ਨੇ। ਤੇ ਜੇ ਪਤਾ ਲੱਗ ਜਾਵੇ ਮਹਿਤਾ ਕਾਲੂ ਨੂੰ ਵੀ ਮੇਰੇ ਘਰ ਵਿੱਚ ਨਾਰਾਇਣ ਆਇਆ ਹੈ, ਤੇ ਮਹਿਤਾ ਕਾਲੂ ਨੇ ਤੇ ਚਰਨ ਫੜ ਛੱਡਨੇ ਜੀ, ਘਰ ਵਿੱਚ ਰੱਬ ਆਇਆ। ਇਹ ਮਾਇਆ ਦਾ ਪਰਦਾ ਹੀ ਹੈ ਵੀ ਸਿੱਖਾਂ ਸੇਵਕਾਂ ਨੂੰ ਪਤਾ ਹੈ ਵੀ ਜੋਤ ਰੂਪ ਹਰਾਪ ਗੁਰੂ ਨਾਨਕ ਕਹਾ ਹੈ, ਉਹ ਮਹਿਤਾ ਕਾਲੂ ਜੀ ਨੂੰ ਤੇ ਆਪਣਾ ਬੱਚਾ ਲੱਗਦਾ, ਜਿਵੇਂ ਆਮ ਬਾਪ ਨੂੰ ਕੋਈ ਬੱਚਾ ਆਪਣਾ ਲਹੂ ਦਾ ਟੁਕੜਾ ਜਿਗਰ ਦਾ ਟੁਕੜਾ ਲੱਗਦਾ ਹੈ। ਉਹ ਡਾਂਟਦਾ ਵੀ ਹੈ, ਪਿਆਰ ਵੀ ਕਰਦਾ ਹੈ। ਜੇ ਪਤਾ ਲੱਗ ਜਾਂਦਾ ਮਹਿਤਾ ਕਾਲੂ ਨੂੰ ਮੇਰੇ ਘਰ ਵਿੱਚ ਪਰਮਾਤਮਾ ਆਇਆ, ਤੇ ਦੱਸੋ 20 ਰੁਪਈਆਂ ਬਦਲੇ ਚਪੇੜ ਵੱਜਦੀ ਹੈ ਰੱਬ ਨੂੰ, ਚਪੇੜ ਮਾਰੀ ਹੈ ਰੱਬ ਨੂੰ, ਚਪੇੜ ਵੱਜਦੀ ਉਹਨੇ ਮਾਰੀ ਹੈ ਬੱਚੇ ਨੂੰ। ਮਾਂ ਗੰਗੇ ਤੂੰ ਨਹੀਂ ਜਾਣਦੀ, ਹੇ ਮਾਤਾ ਗੰਗਾ ਤੂੰ ਨਹੀਂ ਜਾਣਦੀ, ਤੈਨੂੰ 11 ਵਰਿਆਂ ਦਾ ਇਹ ਬਾਲ ਦੁਨਿਆਵੀ ਬਾਲਕ ਲੱਗਦਾ ਹੈ, ਹੋਵੇਗਾ ਜਹਾਂਗੀਰ ਪਹਾੜ ਵਰਗਾ, ਹੋਣਗੀਆਂ ਉਹਦੇ ਕੋਲ ਫੌਜਾਂ, ਪਰ ਮੇਰੇ ਕੋਲ ਬਰਕਤਾਂ ਐਸੀਆਂ ਨੇ, ਮੈਂ ਪਰਬਤ ਕੋ ਗਰਦ ਮਿਲਾਵਾਂ, ਮੈਂ ਇਹੋ ਜਿਹੇ ਪਹਾੜ ਚਾਹਵਾਂ ਤੇ ਮਿੱਟੀ ਵਿੱਚ ਮਿਲਾ ਕੇ ਸੁੱਟ ਦਵਾਂ। ਬਾਣੀ ਨਹੀਂ ਪੜੀ, ਹਰਣ ਭਰਨ ਜਾਂਕਾ ਨੇਤਰ ਫੋਰ, ਚਾਹਵੇ ਤੇ ਅੱਖ ਝਮਕਣ ਵਿੱਚ ਦੁਨੀਆ ਗਰਕ ਕਰ ਦਵੇ, ਤੇ ਚਾਹਵੇ ਤੇ ਇੱਕ ਸ਼ਬਦ ਨਾਲ ਦੁਨੀਆ ਵਸਾ ਦਵੇ। ਰੱਜ ਕਨ ਕੋ ਸਮ ਮੇਰ ਬਣਾਵੂ, ਚਾਹਵਾਂ ਤੇ ਕਿਣਕਿਆਂ ਨੂੰ ਪਹਾੜ ਬਣਾ ਦਿਆਂ। ਮਾਤਾ ਏ ਜਹਾਂਗੀਰ ਦੀ ਔਕਾਦ ਕੱਖ ਨਹੀਂ ਗੁਰੂ ਕੇ ਤਖ਼ਤ ਅੱਗੇ। ਹੁਣ ਪੁਰਾਣੇ ਸੂਰਮਿਆਂ ਦੀਆਂ ਗਾਥਾਵਾਂ ਵਾਰਾਂ ਆਪਣੇ ਸਿੱਖਾਂ ਅੰਦਰ ਬਾਹੂਬਲ ਵੀਰ ਰਸ ਪੈਦਾ ਕਰਨ ਲਈ ਅਕਾਲ ਤਖ਼ਤ ਦੀ ਸਾਜਣਾ ਕਰਕੇ ਨੱਥੇ ਵਰਗੇ ਢਾਡੀ, ਅਬਦੁੱਲੇ ਵਰਗੇ ਢਾਡੀਆਂ ਨੂੰ ਸਾਹਮਣੇ ਅਕਾਲ ਤਖ਼ਤ ਦੇ ਖੜਾ ਕਰਕੇ ਤਕਾਲਾਂ ਦੇ ਪਹਿਲੇ ਪੈਰ ਗੁਰੂ ਹਰਗੋਬਿੰਦ ਹਜੇ ਬਚਪਨੇ ਵਿੱਚ ਨੇ, ਜਵਾਨੀ ਵਿੱਚ ਨਹੀਂ, 11-12 ਵਰਿਆਂ ਦੀ ਉਮਰ ਵਿੱਚ ਫਿਰ ਕਹਿੰਦੇ ਨੇ ਢਾਡੀਆਂ ਨੂੰ ਇਹ ਵਾਰਾਂ ਸੂਰਮਿਆਂ ਦੀਆਂ ਸੁਣਾਓ। ਜਿਹੜੇ ਮੇਰੇ ਸਿੱਖ ਕੇਵਲ ਮਾਲਾ ਦੇ ਧਾਰਨੀ ਨੇ, ਸੇਵਾ ਸਿਮਰਨ ਦੇ ਧਾਰਨੀ ਨੇ, ਉਹਨਾਂ ਦੇ ਕੰਨਾਂ ਵਿੱਚ ਪੁਰਾਣੇ ਸੂਰਮਿਆਂ ਦੀਆਂ ਵਾਰਾਂ ਸੁਣਾਓ। ਜਿਵੇਂ ਆਮ ਹੀ ਪ੍ਰਚਲਿਤ ਹੈ ਲੋਹੜੀ ਉੱਤੇ ਦੁੱਲੇ ਭੱਟੀ ਦੀ ਵਾਰ ਗਾਉਣਗੇ ਕਈ, ਹੁਣ ਦੁੱਲੇ ਭੱਟੀ ਦੀ ਵਾਰ ਗਾਉਣ ਨਾਲ ਇਹ ਨਹੀਂ ਵੀ ਦੁੱਲੇ ਭੱਟੀ ਦਾ ਕੋਈ ਪੁਜਾਰੀ ਬਣ ਜਾਂਦਾ ਹੈ, ਉਹ ਵਾਰ ਇਸ ਲਈ ਹੈ ਵੀ ਜਿੱਦਾਂ ਅਕਬਰ ਵਰਗੇ ਤਖ਼ਤ ਅੱਗੇ ਇੱਕ ਮਾਮੂਲੀ ਬੰਦਾ ਰੱਬ ਦੀ ਬਖਸ਼ਿਸ਼ ਨਾਲ ਅੜ ਗਿਆ ਹੈ, ਸਿੱਖਾ ਤੇਰੇ ਤੇ ਗੁਰੂ ਹਰਗੋਬਿੰਦ ਦੀ ਬਖਸ਼ਿਸ਼ ਹੈ, ਜਹਾਂਗੀਰ ਕੀ ਹੈ, ਇਹ ਦੁਨਿਆਵੀ ਤਖ਼ਤ ਕੀ ਹੈ ਤੇਰੇ ਉੱਤੇ, ਤੇ ਦੋਵਾਂ ਲੋਕਾਂ ਦੇ ਬਾਦਸ਼ਾਹ ਗੁਰੂ ਗੋਬਿੰਦ ਦਾ ਥਾਪੜਾ ਹੈ, ਤੂੰ ਇੰਨੀ ਲੰਮੀ ਗੁਲਾਮੀ ਕਿਉਂ ਭੋਗੇ। ਜੋ ਸੁਣੀਏ ਤੇ ਜੋ ਤੱਕੀਏ ਉਹਦਾ ਅਸਰ ਜੀਵਨ ਵਿੱਚ ਪੈਂਦਾ ਹੈ। ਆ ਜਿਹੜਾ ਸਿੱਖੀ ਤੋਂ ਆਪਾਂ ਦੂਰ ਜਾ ਰਹੇ ਹਾਂ, ਇਹ ਕਾਹਦਾ ਅਸਰ ਹੈ ਸਾਡੇ ਬੱਚਿਆਂ ਤੇ? ਵੈਸਟਰਨ ਕਲਚਰ ਹੈ, ਜੋ ਟੀਵੀ ਤੇ ਵੇਖਦੇ ਨੇ ਉਦਾਂ ਦੇ ਹੀ ਬੋਧੇ ਜੇ ਬਣਾ ਲੈਂਦੇ ਨੇ, ਕੰਨਾਂ ਨਾਲ ਗੰਦੇ ਗੀਤ ਸੁਣਦੇ ਨੇ, ਉਹੀ ਜ਼ੁਬਾਨ ਤੇ ਨੱਚਦੇ ਨੇ, ਜੋ ਕੁਝ ਵੇਖ ਰਹੇ ਨੇ ਉਹੀ ਕਰ ਰਹੇ ਨੇ, ਜੋ ਕੁਝ ਸੁਣ ਰਹੇ ਨੇ ਉਹੀ ਬੋਲ ਰਹੇ ਨੇ। ਇਸੇ ਪ੍ਰਕਾਰ ਦੇ ਨਾਲ ਜੇ ਕੰਨਾਂ ਵਿੱਚ ਗੰਦਿਆਂ ਗੀਤਾਂ ਦੀ ਬਜਾਏ ਰੱਬ ਦੇ ਗੀਤ ਚੱਲਣ ਤੇ ਉਹ ਜ਼ੁਬਾਨ ਤੇ ਆਉਣਗੇ, ਜੋ ਸੁਣਿਆ ਉਹ ਬੋਲਾਂਗੇ। ਅੱਖਾਂ ਦੇ ਨਾਲ ਅੰਤਰ ਧਿਆਨ ਹੋ ਕੇ ਵਿਚਾਰ ਰੂਪੀ ਨੇਤਰਾਂ ਦੇ ਨਾਲ ਕਿਤੇ ਪੜ੍ਹ ਤੂੰ ਗੁਰੂ ਸਾਹਿਬ ਦਾ ਇਤਿਹਾਸ, ਪੜ੍ਹ ਭੰਗਾਣੀ ਦਾ ਯੁੱਧ, ਪੜ ਤੂੰ ਦਾਤਾਰ ਗੁਰੂ ਹਰਗੋਬਿੰਦ ਸਾਹਿਬ ਦੇ ਸ਼ਾਹਜਹਾਂ ਦੇ ਨਾਲ ਚਾਰ ਯੁੱਧ, ਤੇ ਤੇਰੇ ਅੰਦਰ ਖੁਦ ਬਖੁਦ ਵੀਰ ਰਸ ਪੈਦਾ ਹੋਵੇਗਾ, ਜੋ ਸੁਣਿਆ ਉਹ ਅੰਦਰ ਪੈਦਾ ਹੋਵੇਗਾ। ਜਿਵੇਂ ਗੰਦੇ ਗੀਤ ਸੁਣ ਕੇ ਅੰਦਰ ਵਿਕਾਰ ਪੈਦਾ ਹੁੰਦੇ ਨੇ ਨਾ, ਕਾਮ ਕ੍ਰੋਧ ਪੈਦਾ ਹੁੰਦੇ ਨੇ, ਇਸੇ ਪ੍ਰਕਾਰ ਦੇ ਨਾਲ ਵੀਰ ਰਸੀ ਇਤਿਹਾਸ ਸੁਣ ਕੇ ਸਿੱਖ ਦੇ ਅੰਦਰ ਵੀਰ ਰਸ ਪੈਦਾ ਹੁੰਦਾ ਹੈ। ਤੁਸੀਂ ਕਈ ਵਾਰ ਵੇਖਿਆ ਕੋਈ ਢਾਡੀ ਸਿੰਘ ਉੱਚੀ ਵਾਰ ਗਾਵੇ ਤੇ ਖੂਨ ਖੌਲ ਉੱਠਦਾ ਹੈ, ਢਾਡੀ ਕਿਤੇ ਠੰਡਾ ਜਿਹਾ ਗਾਵੇ ਤੇ ਆਨੰਦ ਹੀ ਨਹੀਂ ਆਉਂਦਾ, ਜਦੋਂ ਗੱਜ ਕੇ ਗਾਉਂਦਾ ਫਿਰ ਖੂਨ ਖੌਲ ਉੱਠ। ਅੱਜ ਵੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਹ ਵਾਰਾਂ ਚੱਲਦੀਆਂ ਨੇ, ਢਾਡੀ ਗਾਉਂਦੇ ਨੇ। ਛੇਵੇਂ ਦਾਤਾਰ ਨੇ ਮੀਰੀ ਤੇ ਪੀਰੀ ਦਾ ਸਿਧਾਂਤ ਸ਼ੁਰੂ ਕੀਤਾ ਵੀ ਮੈਂ ਇਹ ਗੁਲਾਮੀ ਦੇ ਸੰਗਲ ਤੋੜਨੇ ਨੇ, ਨੀਂਹ ਰੱਖ ਦਿੱਤੀ ਹੈ, ਹੁਣ ਨੌਵੇਂ ਪਾਤਸ਼ਾਹ ਚਾਂਦਨੀ ਚੌਂਕ ਵਿੱਚ ਸ਼ਹਾਦਤ ਪਾ ਗਏ ਨੇ ਤੇ ਕਲਗੀਧਰ ਨੇ ਆਪਣੇ ਦਾਦੇ ਦੇ ਨਕਸ਼ੇ ਕਦਮਾਂ ਉੱਤੇ ਚੱਲਦੇ ਹੋਏ ਗੁਰੂ ਹਰਗੋਬਿੰਦ ਸਾਹਿਬ ਦੇ ਨਕਸ਼ੇ ਕਦਮਾਂ ਉੱਤੇ ਚੱਲਦੇ ਹੋਏ ਇਹ ਸੁਭਾਅ ਬਣਾ ਲਿਆ ਵੀ ਵਾਕਿਆ ਹੀ ਮੀਰੀ ਪੀਰੀ ਤੋਂ ਬਿਨਾਂ ਗੱਲ ਨਹੀਂ ਚੱਲਣੀ। ਫਿਰ ਇੱਕ ਪੀਰੀ ਦੇ ਧਾਰਨੀ ਨੂੰ ਅੱਜ ਚਾਂਦਨੀ ਚੌਂਕ ਸ਼ਹੀਦ ਕਰ ਦਿੱਤਾ ਗਿਆ ਹੈ। ਲੋਹਾ ਗਰਮ ਹੈ ਕਿਉਂਕਿ ਜਦੋਂ ਕੋਈ ਕੁਰਬਾਨੀ ਹੁੰਦੀ ਹੈ ਕੌਮ ਵਿੱਚ ਰੋਸ ਪੈਦਾ ਹੁੰਦਾ। ਹੁਣ ਤਲਵਾਰ ਫੜਾਉਣ ਦਾ ਸਮਾਂ ਆ ਗਿਆ। ਜਿਵੇਂ ਅਕਾਲ ਤਖਤ ਦੇ ਸਾਹਮਣੇ ਵੀਰਾਂ ਦੀਆਂ ਵਾਰਾਂ ਗਾਈਆਂ ਜਾਂਦੀਆਂ ਸੀ, ਇਸ ਬਾਣੀ ਦਾ ਨਾਮ ਕੀ ਹੈ? ਚੰਡੀ ਦੀ ਵਾਰ, ਦੁਰਗਾ ਦੀ ਵਾਰ। ਮਹਾਰਾਜ ਨੇ ਇਹ ਵਾਰ ਇਸ ਲਈ ਲਿਖੀ ਹੈ, ਹਮ ਇਹ ਕਾਜ ਜਗਤ ਮੋਂ ਆਏ, ਧਰਮ ਹੇਤ ਗੁਰਦੇਵ ਪਠਾਏ। ਦੁਨੀਆਂ ਦੇ ਉੱਤੋਂ, ਇਸ ਧਰਤੀ ਦੇ ਉੱਤੋਂ ਪਾਪ ਦਾ ਰਾਜ, ਪਾਪ ਦੀ ਜੜ ਪੁੱਟਣ ਦੇ ਲਈ ਮੈਨੂੰ ਕਹਿੰਦੇ ਖਸਮ ਨੇ ਦੁਨੀਆਂ ਤੇ ਘੱਲਿਆ ਹੈ। ਔਰ ਇਸ ਪਾਪ ਦੀ ਜੜ ਨੂੰ ਪੁੱਟਣ ਦੇ ਲਈ ਮੈਨੂੰ ਹੁਕਮ ਹੋਇਆ ਹੈ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਅਨ ਪਕਰ ਪਛਾਰੋ। ਮੈਨੂੰ ਹੋਇਆ ਹੁਕਮ ਤੇ ਮੈਂ ਉਹ ਦਸਮ ਗ੍ਰੰਥ ਵਿੱਚ ਲਿਖਣ ਲੱਗਾ, ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹੇ ਹੋ ਜਗ। ਗੁਰੂ ਨਾਨਕ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਵਿਕਾਰਾਂ ਦੇ ਪੰਜਾਂ ਦੁਸ਼ਮਣਾਂ ਦੇ ਖਾਤਮੇ ਲਈ ਜੋ ਲਿਖਣ ਲੱਗਾ ਕੀ ਹੈ? ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਖਸਮ ਦੀ ਬਾਣੀ ਆਈ ਹੈ, ਇਹ ਬਾਣੀ ਦੀ ਗਿਆਨ ਦੀ ਖੜਗ ਲੈ ਕੇ ਪੰਜਾਂ ਕਾਮ ਕ੍ਰੋਧਾਂ ਨੂੰ ਵੱਢ ਕੇ ਸੁੱਟ ਦੇ। ਤੇ ਪਾਤਸ਼ਾਹ ਕਹਿੰਦੇ ਨੇ ਜਿਵੇਂ ਅੰਦਰੂਨੀ ਦੁਨੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰੇਮ ਰਸੀ ਗਿਆਨ ਰੂਪੀ ਖੜਗ ਲੈ ਕੇ ਵਿਕਾਰਾਂ ਨੂੰ ਕਾਮ ਕ੍ਰੋਧ ਨੂੰ ਵੱਢਣਾ, ਏਦਾਂ ਬਾਹਰੀ ਦੁਨੀਆਂ ਵਿੱਚ ਮੈਨੂੰ ਹੁਕਮ ਹੋਇਆ ਏ, ਆਪਣੇ ਖਾਲਸੇ ਨੂੰ ਚੰਡੀ ਤਲਵਾਰ ਪਕੜਾ, ਦੁਸ਼ਟ ਦੋਖੀਆਂ ਪਕੜ ਪਛਾਰੋ। ਤੇ ਜਿਹੜੇ ਸੰਤਾਂ ਦੇ ਵੈਰੀ ਨੇ, ਜਿਹੜੇ ਦੁਸ਼ਟ ਲੋਕ ਨੇ, ਜਿਹੜੇ ਸਾਕਤ ਲੋਕ ਨੇ, ਇਨਸਾਨੀਅਤ ਨੂੰ ਖਤਮ ਕਰ ਰਹੇ ਨੇ, ਉਹਨਾਂ ਨੂੰ ਜਾ ਕੇ ਪਛਾੜ ਨਾ ਕਰ, ਪਕੜ ਪਕੜ ਕੇ ਪਛਾੜ ਨਾ ਕਰ, ਉਹਨਾਂ ਨੂੰ ਮਾਰ ਨਾ ਕਰ, ਨਹੀਂ ਤੇ ਇਹਨਾਂ ਸੰਤਾਂ ਨੂੰ ਤਵੀ ਤੇ ਬਾਣੋਂ ਨਹੀਂ ਹਟਣਾ। ਜੋ ਕਹਿੰਦੇ ਮੈਨੂੰ ਖਸਮ ਨੇ ਕਿਹਾ ਮੈਂ ਕਹਿ ਰਿਹਾ ਹਾਂ, ਯਾਹੀ ਕਾਜ ਧਰਾ ਹਮ ਜਨਮਨ, ਕਿਉਂ ਆਇਆ ਮੈਂ ਦੁਨੀਆਂ ਤੇ? ਕਹਿੰਦੇ ਸਮਝ ਲੇਹੋ ਸਾਧੂ ਸਭ ਮਨ ਮਨ। ਤੇ ਸਵਾਲ ਕੀਤਾ ਪਾਤਸ਼ਾਹ ਕੀ ਸਮਝੀਏ ਮਨ ਵਿੱਚ, ਕਿਉਂ ਆਏ ਜੇ ਕਿਉਂ ਦਸਮ ਗ੍ਰੰਥ ਲਿਖਿਆ ਤੁਸੀਂ? ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਕੀ ਲੋੜ ਪੈ ਗਈ ਇਹਦੀ? ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਦਸਮ ਕਥਾ ਭਗਵਤ ਕੀ ਭਾਖਾ ਕਰੀ ਬਣਾਏ। ਕਿਉਂ ਬਣਾਈ ਹੈ ਕਥਾ ਮੈਂ? ਜਿਹੜੇ ਕਹਿੰਦੇ ਨਾ ਵੀ ਦਸਮ ਦੀ ਕੀ ਲੋੜ ਹੈ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ, ਕਹਿੰਦੇ ਸਾਧੋ ਇੱਕ ਗੱਲ ਅੰਦਰ ਸਮਝ ਲਓ, ਤੁਹਾਨੂੰ ਬਚਾਉਣ ਦੇ ਲਈ, ਧਰਮ ਨੂੰ ਚਲਾਉਣ ਦੇ ਲਈ, ਸੰਤਾਂ ਨੂੰ ਉਭਾਰਨ ਦੇ ਲਈ, ਦੁਸ਼ਟ ਸਭਨ ਕੋ ਮੂਲ ਉਪਾਰਨ ਤੇ ਦੁਸ਼ਟਾਂ ਦੀਆਂ ਜੜ੍ਹਾਂ ਪੁੱਟਣ ਦੇ ਲਈ ਮੈਂ ਦੁਨੀਆਂ ਤੇ ਆਇਆ। ਤੇ ਉਹਨੇ ਬਚਨ ਸੱਤ ਵੀ ਕਰਕੇ ਵਿਖਾਇਆ, ਜੇ ਜੜ੍ਹਾਂ ਪੁੱਟੀਆਂ ਨੇ ਮੁਗਲੀਆ ਸਲਤਨਤ ਦੀਆਂ ਤੇ ਕਲਗੀਧਰ ਦਾ ਥਾਪੜਾ ਲੈ ਕੇ ਬੰਦਾ ਬਹਾਦਰ ਵਰਗਿਆਂ, ਬਾਬਾ ਬਘੇਲ ਸਿੰਘ ਵਰਗਿਆਂ ਪੁੱਟੀਆਂ ਨੇ, ਦੁਨੀਆਂ ਤੇ ਕਿਸੇ ਧਰਮ ਦਾ ਪੈਗੰਬਰ ਵੀ ਇਹ ਬਰਕਤਾਂ ਨਹੀਂ ਬਖਸ਼ ਸਕਿਆ ਵੀ ਏਡਾ ਮਹਾਨ, ਏਡਾ ਮੁਗਲੀਆ ਸਲਤਨਤ ਦਾ ਤਖਤ ਮੁੱਠੀ ਪਰ ਲੋਕ ਪੁੱਟ ਕੇ ਸੁੱਟ ਦੇਣ, ਇਹ ਕਲਗੀਧਰ ਦੇ ਥਾਪੜੇ ਦੀ ਬਦੌਲਤ ਹੈ। 33 ਕਰੋੜ ਦੇਵਤੇ ਨੇ ਸਨਾਤਨ ਧਰਮ ਵਿੱਚ, ਕਿਸੇ ਇੱਕ ਨੇ ਵੀ ਇਹ ਬਰਕਤ ਨਹੀਂ ਦਿੱਤੀ ਵੀ ਮੁਗਲਾਂ ਦਾ ਤਖਤ ਪੁੱਟ ਦਿਓ, ਕਿਉਂਕਿ ਕੋਈ ਇੱਕ ਵੀ ਐਸੀ ਰਚਨਾ ਹੀ ਨਹੀਂ ਕਰ ਸਕਿਆ ਜਿਹੜੀ ਮੁਰਦਿਆਂ ਨੂੰ ਨੱਚਣ ਲਾ ਦੇਵੇ। ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਸਵਾਲ ਕਰਦੇ ਜੇ ਵੀ ਮੈਨੂੰ ਕੀ ਲੋੜ ਪਈ ਹੈ ਸੂਰਮਿਆਂ ਦੀਆਂ ਗਾਥਾ ਲਿਖਣ ਦੀ, ਮੈਨੂੰ ਕੀ ਲੋੜ ਪਈ ਹੈ ਪ੍ਰਾਣਿਆਂ ਰਿਸ਼ੀਆਂ ਮੁਨੀਆਂ ਦੇਵਤਿਆਂ ਦੇਵੀਆਂ ਦੀਆਂ ਕਹਾਣੀਆਂ ਲਿਖਣ ਦੇ ਲਈ। कहिंदे फिर ध्यान दियो दशम कथा भगौत की भाखा करी बनाए। मैं ता उचारी है, मैं इस करके खालसे दे सन्मुख ए बाणी उचारी है, अवर वासना नाहे प्रभ धर्म जुद के चाहे। कि इना गाथावां नूं सुन करके मेरे खालसे अंदर धर्म लई युद्ध करन दा चाह पैदा होवे। ते चाह होवे ते अंदर फिर ही लखां नाल लड़िया जांदा, जे चाह ही नहीं ते 700 वरा असी गुलाम रहे हैं, उदों चाह ही कोई पैदा नहीं कर सकिया युद्ध दा। होर वासना कोई नहीं कहिंदे। ये निम मैं पूजा करवाउण लई ये बाणी उचारी है, मैं केवल हिंदुस्तान दियां जंजीरां गुलामी दियां कट्टन दे लई अपने सिखां नूं इस देश नूं आजाद करवाउण दे लई इंसानियत नूं आजाद करवाउण दे लई मैं ये बाणी उचारी है। ते जेड़ा भी सिख इनू पढ़ के धर्म लई युद्ध करन दा चाह पैदा करेगा, मेरे दर उते धनता जोग ओ है, धन जियो तेह को जग मैं, मुख ते हर चित मैं युद्ध विचार है। जेड़ा जबान नाल बाणी पढ़े एक हथ माला ते एक तलवार, जबान नाल बाणी ते अंदर चित विच विकारां नाल युद्ध करदा करदा संत बन जावे। ते संत ने की कीता, पंजे विकार जित ले, ज्ञान दी गुरु नानक दी खड़ग लैके काम क्रोध जिते ने। हुण उन्हां पंजां विच एक मोह सी, मोह शरीर दा मोह, परिवार दा मोह। जदों सानू कोई आखे भी धर्म लई युद्ध करना है, पंगाणी दा युद्ध करना है, कई युद्ध गुरां कीते ने, ते जिन्हें माला दे नाल मोह नहीं सी ना जितया, विकार नहीं सी जिते, वह दुनी चंद वर्गा कंध टप के दौड़ गया, क्योंकि हरे शरीर दा मोह सी भी मैं मरना नहीं, मेरा परिवार भी है। ते जिन्ना बचित्र सिंह वर्गिया ने मोह जितया सी माला दे नाल, जिन्ना ने विकारा नूं जितया सी, जदों मोह ही जित लिया ते फिर तन दा मोह ही जित लिया, ते जदों तन दा मोह ही ना रहा ते फिर दस की ते सवा लख की, फिर सिंह ओ संत सिपाही बन जांदा तलवार लैके। पातशाह कहिंदे तू बाणी पढ़ के जबान नाल हर नूं उचार के पहला संत बन, जदों मोह नूं जित लवेंगा। असी क्यों नहीं जंग लड़ सकते धर्म की खातर? सानू परिवार दिखदा है, सानू अपना शरीर दिखदा भी एडा कीमती नहीं कमाउणा, हजे मोह है साडे अंदर दुनिया का पदार्थां दा। पर बाणी पढ़न वालियां ने भाई मनी सिंह दे सारे भुचंगी शहीद, सारे भाई शहीद, बाबा लखी शाह वणजारा सौरा शहीद, बाबा बचित्र सिंह वर्गा सूरबीर पुत्र शहीद। मतलब यह है भी बंदगी नाल मोह जित लिया सी, परवाह ही कोई नहीं, जो है सी गुरु लई वार दिता। अखीर अपना बंद बंद कटवाया, जे शीर दा मोह हुंदा ते बंद बंद नहीं कटवाया जांदा, सूई चुभ जावे ते भजे फिरदे डाक्टर कोल। इत्थे गल ये आखी है भी वेखो गुरु नानक दी बाणी पढ़ के की करना है। धन जियो तेह को जग मैं, मुख ते हर हर पढ़ना है, जो गुरु नानक लिख गए पढ़ना है। उदे नाल अंदरले दुश्मन जितने ने, ते बारी मैदान लई दसम नूं पढ़ के चित मैं युद्ध बिचारा है, अंदर युद्ध दी भावना पैदा करनी है, क्योंकि हुण विकारां नूं जितन वाले सूरमियां नूं, ज्ञान खड़ग वरतन वाले सूरमियां नूं बारी खड़ग आके शीश कलम करन लग पई है, तंगी देन लग पई है। हुण बारी खड़ग, बारी दुश्मना ना बाहर तलवार चुको ते अंदर ते चुकी है तुसी ज्ञान दी। ए हुक्म हो गया, सब हीले सिरों नंग गए, तत्ती तवी ते बापू बिठा दिता, चांदनी चौंक विच शहीद कर दिता। ते पातशाह कहिंदे ने चूंकार अज हमा हील ते दर गुजश्त, हलालस्त बुरदन बा शमशीर दस्त। हुण मैं फिर मजबूर होके लाचार होके बारी तलवार नाल टकराउण दे लई, बारी तलवार दा मुकाबला करन दे लई ਇਹ ਗਿਆਨ ਰੂਪੀ ਤਲਵਾਰ ਨਹੀਂ, ਮੈਂ ਪ੍ਰਤੱਖ ਚੰਡੀ ਚੁੱਕਣ ਲੱਗਾ ਹੈ। ਤੇ ਇੱਥੇ ਬੀਬੀਆਂ ਵੀ ਸਾਥ ਦਿਓ, ਬਿਦਾਵੀਏ ਬਿਦਾਵਾ ਲਿਖ ਕੇ ਦੇ ਗਏ, ਤੇ ਮਾਤਾ ਭਾਗੋ ਜੇ ਕਿਤੇ ਨਾ ਨਾ ਲਲਕਾਰ ਦੀ ਵੀ ਚੂੜੀਆਂ ਪਾ ਲਓ, ਸ਼ਸਤਰ ਮੈਨੂੰ ਦਿਓ, ਮੈਂ ਜੰਗ ਵਿੱਚ ਜਾਣੀ ਹੈ। ਤੇ ਮੈਨੂੰ ਨਹੀਂ ਸੀ ਲੱਗਦਾ ਵੀ ਮਾਨ ਸਿੰਘ ਹੁਣਾਂ ਮੁੜਨਾ ਸੀ, ਸ਼ਰਮਿੰਦੇ ਹੋ ਕੇ ਮੁੜੇ ਨੇ। ਹੁਣ ਜਿੱਥੇ ਸਿੱਖਾਂ ਨੂੰ ਸੂਰਮਤਾਈ ਬਖਸ਼ਣ ਦੇ ਲਈ ਬੜੀਆਂ ਬੜੀਆਂ ਵਾਰਾਂ ਲਿਖੀਆਂ, ਕ੍ਰਿਸ਼ਨ ਅਵਤਾਰ ਲਿਖੇ, ਰਾਮ ਅਵਤਾਰ ਲਿਖੇ, ਉੱਥੇ ਪਾਤਸ਼ਾਹ ਨੇ ਇਸਤਰੀਆਂ ਵੱਲ ਧਿਆਨ ਦਿੱਤਾ ਵੀ ਜੇ ਘਰੋਂ ਸਪੋਰਟ ਨਾ ਹੋਈ ਤੇ ਗੱਲ ਨਹੀਂ ਬਣਨੀ। ਹੁਣ ਭਰ ਜਵਾਨੀ ਵਿੱਚ ਮਾਤਾ ਭਾਈ ਤਾਰੂ ਸਿੰਘ ਦੀ ਹੈ ਤੇ ਬੀਬੀ ਤਾਰੋ ਛੋਟੀ ਭੈਣ ਹੈ ਭਾਈ ਤਾਰੂ ਸਿੰਘ ਦੀ, ਛੋਟੇ ਛੋਟੇ ਬੱਚੇ ਨੇ ਤੇ ਭਰ ਜਵਾਨੀ ਵਿੱਚ ਮਾਤਾ ਹੈ। ਜਿਸ ਦਿਨ ਖਸਮ ਨੇ ਆਖਿਆ ਨਾ ਵੀ ਕਲਗੀ ਧਰ ਦੇ ਲਈ, ਧਰਮ ਦੀ ਖਾਤਰ, ਇਨਸਾਨੀਅਤ ਲਈ ਮੈਂ ਸਿਰ ਵਾਰਨਾ ਹੈ, ਤੇ ਜੇ ਚੰਡੀ ਦੀ ਵਾਰ ਨਾ ਮਾਂ ਨੇ ਪੜ੍ਹੀ ਹੁੰਦੀ ਤੇ ਚਰਨ ਫੜ ਲੈਣੇ ਸੀ ਆਪਣੇ ਖਸਮ ਦੇ ਵੀ ਤੇਰਾ ਹੀ ਤੇ ਆਸਰਾ ਮੈਨੂੰ, ਆ ਬੱਚੀ ਨੂੰ ਤੇਰਾ ਆਸਰਾ ਏ, ਇਹਦਾ ਪਤੀ ਦੇਵ ਵਿਆਹ ਕਰਨਾ ਹੈ, ਦਾਨਾ ਪ੍ਰਦਾਨਾ ਇਹਦੇ ਲਈ ਪਰਿਵਾਰ ਲੱਭਣਾ, ਇਹਦਾ ਵਸੇਬਾ ਸਾਰੀ ਉਮਰ ਦਾ ਵੀ ਕਰਨਾ ਹੈ, ਆ ਛੋਟਾ ਜਿਹਾ ਲਾਲ ਜੇ ਤੇਰਾ ਸਾਇਆ ਇਹਦੇ ਸਿਰ ਤੇ ਨਾ ਰਿਹਾ ਤੇ ਦਾਤਾ ਲੋਕ ਤੇ ਯਤੀਮਾਂ ਨੂੰ ਪਟੋਕੀਆਂ ਮਾਰਦੇ ਨੇ, ਮਤਰੇਆਂ ਦੇ ਵਸ਼ ਪਏ ਬੱਚਿਆਂ ਦਾ ਹਸ਼ਰ ਕੈਸਾ ਹੁੰਦਾ ਹੈ, ਤੇ ਤੂੰ ਨਾ ਜਾ। ਇਹ ਦੁਨਿਆਵੀ ਮਾਂ ਦੀ ਤੜਪ ਹੋਣੀ ਸੀ ਵੀ ਤੂੰ ਨਾ ਜਾ, ਮੈਂ ਭਰ ਜਵਾਨੀ ਵਿੱਚ ਮੇਰੇ ਛੋਟੇ ਛੋਟੇ ਬੱਚੇ ਆਸਰਾ ਕੌਣ ਹੈ। 1984 ਵਿੱਚ ਜਿਨ੍ਹਾਂ ਦੇ ਸਿਰ ਦੇ ਛਾਈ, ਜਿਨ੍ਹਾਂ ਦੇ ਖਸਮ ਉਸ ਅੱਗ ਦੇ ਵਿੱਚ ਸੜ ਗਏ, ਉਹਨਾਂ ਨੂੰ ਪਤਾ ਹੈ ਵੀ ਬੱਚੇ ਪਾਲਣ ਦੀ ਤਪਸ਼, ਪਰਿਵਾਰ ਨੂੰ ਪਾਲਣਾ ਕੈਸਾ ਖਸਮ ਤੋਂ ਬਿਨਾਂ। ਇਹ ਤੁਹਾਡੇ ਨੂੰ ਵੱਧ, ਦਿੱਲੀ ਦੇ ਲੋਕਾਂ ਤੋਂ ਵੱਧ ਕੋਈ ਨਹੀਂ ਜਾਣਦਾ, ਇਸ ਪੀੜ ਨੂੰ ਹੰਢਾਇਆ ਹੈ, ਪਰ ਇਹ ਹੌਂਸਲਾ ਤੁਹਾਨੂੰ ਕਿੱਥੋਂ ਮਿਲਦਾ? ਇਹ ਬਾਣੀ ਹੌਂਸਲਾ ਦਿੰਦੀ ਹੈ, ਜਿਹੜਾ ਸਭ ਕੁਝ ਗਵਾ ਕੇ ਵੀ ਅੱਜ ਫਿਰ ਹਰੇ ਭਰੇ ਤੇ ਮੁਸਕਰਾ ਰਹੇ ਜੇ, ਭਾਵੇਂ ਨਿਆਂ ਮਿਲਿਆ ਜਾਂ ਨਹੀਂ ਮਿਲਿਆ, ਭਾਵੇਂ ਨਿਆਂ ਸਾਨੂੰ ਨਹੀਂ ਮਿਲਿਆ, ਇਹ ਗੁਰੂ ਕੀ ਬਾਣੀ ਦੀ ਬਰਕਤ ਹੈ ਵੀ ਹਰਿਆਂ ਭਰਿਆਂ ਰੱਖਦੀ ਹੈ। ਜਦੋਂ ਚੰਡੀ ਦੀ ਵਾਰ ਪੜ੍ਹੀ ਹੋਵੇਗੀ, ਭਾਈ ਤਾਰੂ ਸਿੰਘ ਦੀ ਮਾਤਾ ਨੇ ਸੋਚਿਆ ਹੋਵੇਗਾ, ਇੱਕ ਇਸਤਰੀ ਹੋ ਕੇ, ਅਬਲਾ ਨਾਰੀ ਹੋ ਕੇ ਦੈਂਤਾਂ ਦਾ ਨਾਸ਼ ਕਰ ਰਹੀ ਹੈ ਤੇ ਮੁਗਲ ਵੀ ਦੈਂਤਾਂ ਵਾਲਾ ਸੁਭਾਅ ਲਈ ਬੈਠੇ ਨੇ, ਤੇ ਮੈਂ ਵੀ ਆਪਣੇ ਪਤੀ ਦਾ ਸਾਥ ਦਵਾਂ, ਤੇ ਵੰਗਾਰ ਕੇ ਖਸਮ ਨੂੰ ਘੱਲਿਆ ਸੀ ਵੀ ਜਾ ਕਲਗੀ ਧਰ ਦੇ ਧਰਮ ਤੋਂ ਆਪਾ ਵਾਰ ਦੇ। ਤੇ ਜੇ ਬੀਬੀ ਬੁਜ਼ਦਿਲ ਬਣ ਜਾਂਦੀ, ਜੇ ਬੀਬੀ ਅਵਲਾ ਬਣ ਜਾਂਦੀ ਤੇ ਬੀਬੀ ਪੈਰ ਫੜ ਲੈਂਦੀ ਤੇ ਸਿੰਘ ਕੋਲੋਂ ਵੀ ਜੰਗ ਲੜਨੀ ਸੀ ਜਾਇਆ ਜਾਣਾ। ਮਹਾਰਾਜ ਨੇ ਇਸਤਰੀਆਂ ਵਿੱਚ ਵੀਰ ਰਸ ਪੈਦਾ ਕਰਨ ਲਈ ਤੇ ਨਾ ਮਰਦਾਂ ਨੂੰ ਮਰਦ ਬਣਾਉਣ ਲਈ ਵੀ ਇੱਕ ਇਸਤਰੀ ਤਲਵਾਰ ਫੜ ਕੇ ਦੈਂਤਾਂ ਦਾ ਨਾਸ਼ ਕਰ ਸਕਦੀ ਹੈ। ਕੀ ਹੋਇਆ ਨਾ ਮਰਦਾਂ ਨੂੰ, 700 ਵਰੇ ਤੋਂ ਗੁਲਾਮ ਹੋਏ ਬੈਠੇ ਜੇ ਸ਼ਰਮ ਨਹੀਂ ਆਉਂਦੀ? ਉੱਠੋ ਧਰਮ ਵੀਰੋ, ਜ਼ਰਾ ਅੱਖ ਖੋਲੋ, ਗਫਲਤ ਦੀ ਨੀਂਦ ਸੋਤੇ ਜੇ ਅੱਖਾਂ ਖੋਲੋ, ਵਿਚਾਰ ਦੀਆਂ ਅੱਖਾਂ ਖੋਲੋ ਵੀ ਇੱਕ ਬੀਬੀ ਮੈਦਾਨੇ ਜੰਗ ਵਿੱਚ ਤਲਵਾਰ ਲੈ ਕੇ ਗੱਜ ਸਕਦੀ ਹੈ ਤੇ ਤੁਹਾਨੂੰ ਕੀ ਹੋਇਆ? ਉਦਾਹਰਣ ਵਜੋਂ ਵੀਰ ਰਸ ਪੈਦਾ ਕਰਨ ਲਈ ਦੁਰਗਾ ਦੀ ਵਾਰ ਲਿਖੀ ਆ, ਇਹ ਨਹੀਂ ਲਿਖਿਆ ਵੀ ਪੂਜਾ ਕਰੋ ਉਹਦੀ, ਇਹ ਸਿੱਧ ਕਰਨਗੇ ਪਾਤਸ਼ਾਹ ਰਬਤਾ ਵਿੱਚ। ਹੁਣ ਹਿੰਦੁਸਤਾਨ ਦੀ ਧਰਤੀ ਕੈਸੀ ਹੈ? ਸਨਾਤਨ ਧਰਮ ਨੇ ਇਸਤਰੀ ਨੂੰ ਪੈਰ ਦੀ ਜੁੱਤੀ ਲਿਖਿਆ, ਧਿਆਨ ਦਿਓ, ਅਬਲਾ ਲਿਖਿਆ, ਚਾਰ ਦੀਵਾਰੀ ਵਿੱਚ ਕੈਦ ਕਰਨ ਵਾਲੀ ਲਿਖਿਆ, ਤੇ ਪਾਤਸ਼ਾਹ ਨੇ ਚੰਡੀ ਦੀ ਵਾਰ ਇਸ ਲਈ ਲਿਖੀ ਹੈ ਜਿਹਨੂੰ ਪੈਰ ਦੀ ਜੁੱਤੀ ਸਮਝਦੇ ਜੇ ਨਾ, ਜਿਹਨੂੰ ਅਬਲਾ ਸਮਝਦੇ ਜੇ, ਜੇ ਕਿਤੇ ਅਕਾਲ ਦਾ ਥਾਪੜਾ ਉਹਦੇ ਸਿਰ ਤੇ ਹੋ ਜਾਵੇ ਤੇ ਉਹੀ ਪੈਰਾਂ ਦੀ ਜੁੱਤੀ ਸਿਰ ਵਿੱਚ ਐਸੀ ਵੱਜਦੀ ਹੈ, ਜਾ ਕੇ ਮਹਿਖਾ ਸੁਰ ਦੈਂਤ ਨੂੰ ਪੁੱਛ ਲਓ। ਮਹਾਰਾਜਾ ਰਣਜੀਤ ਸਿੰਘ ਦੀ ਸੁਪਤਨੀ ਮਾਂ ਰਾਣੀ ਜਿੰਦਾ ਦਾ ਹਕੂਮਤਾਂ ਨੂੰ ਇੰਨਾ ਡਰ ਸੀ, ਡਰਦਿਆਂ ਹੀ ਨੇਪਾਲ ਦੀ ਜੇਲ੍ਹ ਵਿੱਚ ਪੰਜਾਬ ਦੀ ਧਰਤੀ ਤੋਂ ਦੂਰ ਕੈਦ ਕਰ ਦਿੱਤਾ ਸੀ ਵੀ ਜੇ ਪੰਜਾਬ ਵਿੱਚ ਰਹਿ ਗਈ ਤੇ ਫਿਰ ਨਾ ਕਿਤੇ ਅੰਗਰੇਜ਼ਾਂ ਦਾ ਤਖਤਾ ਪਲਟ ਦੇਵੇ। ਦੂਸਰਾ ਪੱਖ ਪਾਤਸ਼ਾਹ ਨੇ ਇਹ ਰੱਖਿਆ ਹੈ, ਕਈ ਦੁਰਗਾ ਦੀ ਮੂਰਤੀ ਅੱਗੇ ਬਹਿ ਕੇ ਪੂਜਾ ਕਰਨ ਲੱਗ ਪੈਂਦੇ ਨੇ, ਕੋਈ ਕਠਿਨਾਈ ਆਈ ਤੇ ਮੂਰਤੀ ਅੱਗੇ ਮਾਲਾ ਲੈ ਕੇ ਬਹਿ ਗਏ। ਪਾਤਸ਼ਾਹ ਕਹਿੰਦੇ ਨੇ ਜਦੋਂ ਦੁਰਗਾ ਤੇ ਤੰਗੀ ਆਈ ਨਾ, ਦੁਰਗਾ ਨੂੰ ਕਠਿਨਾਈ ਆਈ, ਦੈਂਤਾਂ ਨੇ ਘੇਰ ਲਿਆ, ਇਹਨੂੰ ਵੀ ਚੰਡੀ ਚੁੱਕਣੀ ਪਈ ਹੈ, ਤਲਵਾਰ ਚੁੱਕਣੀ ਪਈ ਹੈ, ਤਲਵਾਰ ਜ਼ੁਲਮ ਦਾ ਮੁਕਾਬਲਾ ਕਰਨ ਲਈ ਚੁੱਕਣੀ ਪਈ ਹੈ। ਚੌਂਕੜਾ ਲਾਇਆ ਤਲਵਾਰ ਦਾ ਮੁਕਾਬਲਾ ਨਹੀਂ ਹੋਣਾ, ਨਿਰਾ ਮਾਲਾ ਨਾਲ ਤਲਵਾਰ ਦਾ ਮੁਕਾਬਲਾ ਨਹੀਂ ਹੋਣਾ। ਜਿਹੜੀ ਮੂਰਤੀ ਅੱਗੇ ਬੈਠੇ ਜੇ, ਇਹਨੂੰ ਤੇ ਆਪ ਮੁੜਕਾ ਵਾਉਣਾ ਪਿਆ, ਤਲਵਾਰ ਚੁੱਕਣੀ ਪਈ ਹੈ, ਚੰਡੀ ਵਾਹੁਣੀ ਪਈ ਹੈ, ਫਿਰ ਕਿਤੇ ਯਾਦ ਹੋਈ ਹੈ। ਪੱਥਰਾਂ ਦੀ ਪੂਜਾ ਕੀਤਿਆਂ ਕਹਿੰਦੇ ਆਜ਼ਾਦੀ ਨਹੀਂ ਮਿਲਣੀ, 700 ਸਾਲ ਤੋਂ ਤੁਸੀਂ ਲੱਗੇ ਹੋਏ ਹੋ ਤੇ ਜਿਹੜੇ ਪੱਥਰ ਦੀ ਪੂਜਾ ਵਿੱਚ ਲੱਗੇ ਜੇ, ਇਹਦੀ ਜੈ ਜੈਕਾਰ ਵੀ ਤਲਵਾਰ ਫੜ ਕੇ ਹੋਈ ਹੈ। ਉੱਠੋ ਉੱਠੋ ਧਰਮ ਵੀਰੋ, ਜ਼ਰਾ ਅੱਖ ਖੋਲੋ, ਕਹਿੰਦੇ ਚੁੱਕੋ ਇਸ ਤਲਵਾਰ ਨੂੰ। ਹੁਣ ਇੱਕ ਉਦਾਹਰਣ ਇਹ ਦਿੱਤੀ ਜਾਂਦੀ ਹੈ ਵੀ ਇਹ ਦੁਰਗਾ ਇਸ ਲਈ ਵਾਰ ਵਿੱਚ ਉਚਾਰੀ ਹੈ ਪਾਤਸ਼ਾਹ ਨੇ, ਅਖੇ ਜੀ ਕੇਸ਼ੋਦਾਸ ਪੰਡਤ ਨੇ ਆਖਿਆ ਸੀ ਵੀ ਜਦੋਂ ਵੀ ਕੋਈ ਕਠਿਨਾਈ ਆਉਂਦੀ ਹੈ ਨਾ, ਦੁਸ਼ਮਣਾਂ ਦਾ ਖਾਤਮਾ ਕਰਨਾ ਹੋਵੇ ਤੇ ਦੁਰਗਾ ਨੂੰ ਪ੍ਰਸੰਨ ਕਰੋ ਤੇ ਦੁਰਗਾ ਪ੍ਰਗਟ ਹੋ ਕੇ ਜਿਹੜੇ ਸੂਰਮੇ ਨੂੰ ਬਖਸ਼ਿਸ਼ਾਂ ਦੇ ਦਿੰਦੀ ਹੈ, ਉਹ ਫਿਰ ਸੂਰਮਾ ਮੈਦਾਨੇ ਜੰਗ ਵਿੱਚ ਜਿੱਤ ਪਾਉਂਦਾ ਹੈ। ਤੇ ਉਹਦੇ ਲਈ ਸਾਖੀ ਕੀ ਬਣਾਈ? ਅਖੇ ਜੀ ਮਹਾਰਾਜ ਨੂੰ ਕੇਸ਼ੋਦਾਸ ਨੇ ਆਖਿਆ ਤੇ ਗੁਰੂ ਗੋਬਿੰਦ ਸਿੰਘ ਜੀ ਫਿਰ ਨੈਣਾ ਦੇ ਟਿੱਲੇ ਉੱਤੇ, ਜਿਹਨੂੰ ਨੈਣਾ ਦੇਵੀ ਕਹਿੰਦੇ, ਨੈਣਾ ਦੇ ਟਿੱਲੇ ਉੱਤੇ ਚਲੇ ਗਏ ਤੇ ਨੈਣਾ ਦੇ ਟਿੱਲੇ ਉੱਤੇ ਜਾ ਕੇ ਦਸਮ ਪਾਤਸ਼ਾਹ ਨੇ ਦੁਰਗਾ ਦੀ ਆਰਾਧਨਾ ਕੀਤੀ ਹੈ, ਉਹ ਪ੍ਰਗਟ ਹੋਈ ਹੈ। ਅਖੇ ਜੀ ਫਿਰ ਦੁਰਗਾ ਨੇ ਇੱਕ ਤਲਵਾਰ ਦਿੱਤੀ, ਇੱਕ ਛੁਰੀ ਦਿੱਤੀ, ਫਿਰ ਅੰਮ੍ਰਿਤ ਤਿਆਰ ਹੋਇਆ ਤੇ ਤਾਂ ਖਾਲਸੇ ਨੇ ਤਖ਼ਤ ਪੁੱਟਿਆ ਇਹਨਾਂ ਮੁਗਲਾਂ ਦਾ। ਤੇ ਮੈਂ ਸਮਝਦਾ ਹਾਂ ਵੀ ਇੱਕ ਸਿੱਖ ਨੂੰ, ਕਿਉਂਕਿ ਅਸੀਂ ਹਿੰਦੂ ਤੇ ਨਹੀਂ, ਅਸੀਂ ਜਨੇਊ ਨਹੀਂ ਪਾਇਆ, ਗੁਰੂ ਨਾਨਕ ਨੇ ਜਨੇਊ ਨਹੀਂ ਕਬੂਲ ਕੀਤਾ, ਅਸੀਂ ਵੱਖ ਹੋ ਗਏ। ਭਾਈਚਾਰਾ ਪ੍ਰੇਮ ਤੇ ਹੋ ਸਕਦਾ ਪਰ ਅਸੀਂ ਹਿੰਦੂ ਨਹੀਂ, ਪ੍ਰੇਮ ਕਰੋ ਹਰ ਧਰਮ ਨਾਲ ਪਰ ਅਸੀਂ ਜਨੇਊ ਨਹੀਂ ਪਾਇਆ। ਅੱਛਾ, 700 ਵਰਾ ਗੁਲਾਮ ਰਿਹਾ ਦੇਸ਼, ਮੈਨੂੰ ਸਮਝ ਨਹੀਂ ਆਉਂਦੀ ਵੀ ਅੱਗੇ ਇਸ ਮੂਰਤੀ ਵਿੱਚੋਂ ਦੁਰਗਾ ਜੀ ਨਿਕਲ ਕੇ ਕਿਸੇ ਹੋਰ ਜਨੇਊ ਦੇ ਧਾਰਨੀ ਹਿੰਦੂ ਵੀਰ ਨੂੰ ਤਲਵਾਰ ਦੇ ਨਾ ਸਕੇ, ਉਹਨਾਂ ਤੋਂ ਤਖ਼ਤੇ ਪੁੱਟਿਆ ਨਾ ਗਿਆ, ਕਲਗੀਧਰ ਨੂੰ ਕਿਉਂ ਦੇਣੀ ਸੀ? ਹੁਣ ਲੋਕਾਂ ਵਿੱਚ ਐਨ ਭਰੇ ਦਰਬਾਰ ਵਿੱਚ ਕੇਸ਼ੋਦਾਸ ਨੇ ਆਖਿਆ, ਬਾਬਾ ਜੇ ਬਖਸ਼ਿਸ਼ਾਂ ਦੁਰਗਾ ਦੀਆਂ ਲੈ ਲਵੇਂ ਤੇ ਤੂੰ ਮੁਗਲਾਂ ਦਾ ਤਖ਼ਤ ਪੁੱਟ ਸਕਦਾ। ਹੁਣ ਗੁਰੂ ਸਾਹਿਬ ਨੂੰ ਇਹ ਸੀ, ਕਿਉਂਕਿ ਇਸ ਦੇਸ਼ ਵਿੱਚ ਹਿੰਦੂ ਵੀਰਾਂ ਦੀ ਆਬਾਦੀ ਬੜੀ ਹੈ, ਤੇ ਜੇ ਪਹਿਲੇ ਦੇਣੀ ਮੈਂ ਖੰਡਨ ਕਰ ਦਿੱਤਾ, ਦੁਰਗਾ ਦਾ ਸਿੱਧਾ ਹੀ ਖੰਡਨ ਕਰ ਦਿੱਤਾ, ਤੇ ਇਹਨਾਂ ਨੇ ਕਹਿਣਾ ਹੈ ਅਸੀਂ ਨਹੀਂ ਗੁਰੂ ਸਾਹਿਬ ਦੇ ਨਾਲ ਜੰਗ ਬਣਨਾ, ਸਾਥ ਨਹੀਂ ਦੇਣਾ, ਸਾਡੇ ਇਸ਼ਟ ਦੇਵ ਦੀ ਸ਼ਾਨ ਦੇ ਖਿਲਾਫ ਬੋਲ ਰਹੇ ਹੈ। ਤੁਸੀਂ ਪ੍ਰੇਮ ਨਾਲ ਕਥਾ ਕਰੋ, ਆਪਣੇ ਗੁਰੂ ਨੂੰ ਸਲਾਹੋ, ਭਾਂਡੇ ਨੂੰ ਸਲਾਹੋ। ਕਈ ਹਿੰਦੂ ਵੀਰ ਆ ਕੇ ਅੰਮ੍ਰਿਤ ਛਕ ਲੈਂਦੇ ਨੇ ਤੇ ਤੁਸੀਂ ਬਹਿੰਦਿਆਂ ਹੀ ਗਾਲਾਂ ਕੱਢੀ ਜਾਓ, ਦੇਵੀ ਦੇਵਤਿਆਂ ਨੂੰ ਜਿਹੜੇ ਚਾਰ ਆਉਂਦੇ ਨੇ ਉਹ ਵੀ ਢਾ ਦੇਣੇ ਆ ਤੇ ਲੈ ਕੇ ਬੈਠੇ ਰਹੋ ਫਿਰ ਮੁੱਠੀ ਭਰ। ਲੋਕ ਧਰਮ ਏਦਾਂ ਪ੍ਰਫੁੱਲਤ ਨਹੀਂ ਹੁੰਦਾ। ਪ੍ਰੇਮ ਦੇ ਨਾਲ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਾਪਾਇਓ, ਪ੍ਰੇਮ ਨਾਲ ਗੁਰੂ ਮਿਲਦਾ, ਪ੍ਰੇਮ ਨਾਲ ਧਰਮ ਪ੍ਰਫੁੱਲਤ ਹੁੰਦਾ ਹੈ। ਸੱਚੇ ਪਾਤਸ਼ਾਹ ਕੇਸ਼ੋਦਾਸ ਨੂੰ ਕਹਿੰਦੇ ਵੀ ਚੱਲ ਤੈਨੂੰ ਸਮੱਗਰੀ ਦੇ ਦਿੰਦੇ ਹਾਂ, ਤੂੰ ਦੇਵੀ ਪ੍ਰਗਟ ਕਰ ਦੇ। ਨੈਣਾ ਦੇ ਟਿੱਲੇ ਤੇ ਹਵਨ ਕੁੰਡ ਬਾਲਿਆ ਗਿਆ, ਸਮੱਗਰੀਆਂ ਸੁੱਟੀਆਂ ਗਈਆਂ, ਲਾਟਾਂ ਬਲਦੀਆਂ ਨੇ, ਸਮਾਂ ਲੰਘਦਾ ਗਿਆ ਤੇ ਪਾਤਸ਼ਾਹ ਇੱਕ ਦਿਨ ਗੇੜਾ ਮਾਰਨ ਗਏ ਖਾਲਸੇ ਨੂੰ ਲੈ ਗਏ। ਉਹ ਕਹਿੰਦੇ ਕੇਸ਼ੋਦਾਸ ਛੇਤੀ ਕਰੀਏ, ਮੁਗਲ ਤੇ ਪਾਪ ਬੜਾ ਕਰ ਰਹੇ ਨੇ, ਛੇਤੀ ਕਰ, ਦੁਰਗਾ ਪ੍ਰਗਟ ਕਰ, ਬੜਾ ਸਮਾਂ ਹੋ ਗਿਆ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆਂ ਨੂੰ, ਦੁਰਗਾ ਨੂੰ ਕਹਿ ਪ੍ਰਗਟ ਹੋ ਕੇ ਇਹ ਜ਼ੰਜੀਰਾਂ ਕੱਟ ਦੇਵੇ। ਦੇਖੋ ਇੱਥੇ ਜਿਹੜਾ ਦੁਰਗਾ ਦਾ ਪ੍ਰਕਰਨ ਹੈ ਇਸਦਾ ਆਪਾਂ ਜ਼ਿਆਦਾਤਰ ਜ਼ਿਕਰ ਇਸ ਲਈ ਕਰਨਾ ਕਿਉਂਕਿ ਕੁਤਰਕ ਬੜਾ ਆਉਂਦਾ ਇਹਦੇ ਤੇ ਜਦੋਂ ਰੰਭਤਾ ਹੋ ਗਈ ਨਾ ਖੰਡਾ ਪ੍ਰਥਮੈ ਸਾਜ ਕੇ ਉੱਥੋਂ ਫਿਰ ਜੰਗ ਚੱਲਣਾ ਕਿਵੇਂ ਤਲਵਾਰ ਖੜਕੀ ਹੈ ਫਿਰ ਸਿੱਧੀ ਕਥਾ ਚੱਲੇਗੀ ਇੱਥੇ ਆਪਾਂ ਤਾਂ ਜ਼ਿਆਦਾ ਧਿਆਨ ਦੇ ਰਹੇ ਹਾਂ ਤੇ ਸਮਾਂ ਇੱਕ ਦੋ ਦਿਨ ਲੱਗਣਗੇ ਵੀ ਸੱਚੇ ਪਾਤਸ਼ਾਹ ਕਹਿੰਦੇ ਕੇਸ਼ੋ ਦਾਸ ਪ੍ਰਗਟ ਕਰ ਦੁਰਗਾ ਨੂੰ ਤੇ ਕੇਸ਼ੋ ਦਾਸ ਨੇ ਵੇਖਿਆ ਵੀ ਹੁਣ ਗੱਲ ਹੋ ਗਈ ਔਖੀ ਵੀ ਦੁਰਗਾ ਕਿਤੇ ਵੇਖੀ ਹੁੰਦੀ ਤੇ ਪ੍ਰਗਟ ਕਰੇ ਅੱਗੇ ਕੀਤੀ ਹੋਵੇ ਤੇ ਪ੍ਰਗਟ ਕਰੇ ਤੇ ਕੇਸ਼ੋ ਦਾਸ ਕਹਿੰਦਾ ਜੀ ਨਾਰਾਜ਼ ਲੱਗਦੀ ਹੈ ਤੇ ਪਾਤਸ਼ਾਹ ਕਹਿੰਦੇ ਫਿਰ ਖੁਸ਼ ਕਿੱਦਾਂ ਹੋਵੇਗੀ ਕਹਿੰਦਾ ਜੀ ਕਿਸੇ ਸਾਧੂ ਨੂੰ ਸੱਤ ਪੁਰਸ਼ ਨੂੰ ਬਲੀ ਦੇਣੀ ਪੈਣੀ ਹੈ ਸਿਰ ਦੇਣਾ ਪੈਣਾ ਫਿਰ ਗੱਲ ਬਣਨੀ ਹੈ ਤੇ ਪਾਤਸ਼ਾਹ ਨੇ ਮੋਢੇ ਤੇ ਹੱਥ ਰੱਖਿਆ ਕਹਿੰਦੇ ਕੇਸ਼ੋ ਦਾਸ ਤੇਰੀ ਕੁੱਲ ਹੈ ਬ੍ਰਾਹਮਣਾਂ ਦੀ ਬੜੀ ਉੱਚੀ ਕੁੱਲ ਤੂੰ ਵੇਦਾਂ ਸ਼ਾਸਤਰਾਂ ਦਾ ਗਿਆਤਾ ਹੈ ਤੇਰੀ ਜ਼ਬਾਨ ਤੇ ਵੇਦ ਨੱਚਦੇ ਨੇ ਚਤੁਰ ਭਗਤਾਂ ਹੈ ਤੇਰੇ ਵਰਗਾ ਸੰਤ ਨਹੀਂ ਉਹ ਲੱਭਣਾ ਹਿੰਦੁਸਤਾਨ ਦੀ ਧਰਤੀ ਤੇ ਸਿੰਘਾਂ ਨੂੰ ਕਹਿੰਦੇ ਵੀ ਚੁੱਕ ਕੇ ਕੇਸ਼ੋ ਦਾਸ ਨੂੰ ਕਰ ਦਿਓ ਮੂਦਾ ਸੁੱਟ ਦਿਓ ਅਵਨ ਕੁੰਡ ਵਿੱਚ ਤੇ ਕੇਸ਼ੋ ਤਾਹਾਂ ਮਾਰਦਾ ਚੀਕ ਚੰਘਾੜਾ ਕਰਦਾ ਪਹਾੜੀ ਤੋਂ ਥੱਲੇ ਦੌੜ ਉੱਠਿਆ ਤੇ ਪਾਤਸ਼ਾਹ ਇਹ ਵੀਰ ਰਸ ਵਿੱਚ ਵੀ ਪਖੰਡ ਇਸੇ ਪਖੰਡ ਵਿੱਚ ਪੱਥਰਾਂ ਤੇ ਆਸ ਲਾ ਕੇ 700 ਵਰਾ ਗੁਲਾਮੀ ਭੋਗੀ ਹੈ ਮੈਂ ਇਸ ਪਖੰਡ ਨੂੰ ਨੈਣਾ ਦੇ ਟਿੱਲੇ ਤੇ ਖੰਡਨ ਕਰਨ ਲੱਗਾ ਜੇ ਸਿੱਧਾ ਕਹਿ ਦਿੰਦੇ ਤੇ ਹਿੰਦੂ ਵੀਰਾਂ ਗੁੱਸਾ ਕਰਨਾ ਸੀ ਤੇ ਪਾਤਸ਼ਾਹ ਨੇ ਫਿਰ ਜਿੰਨੀ ਸਮੱਗਰੀ ਸੀ ਖਾਲਸੇ ਨੂੰ ਸਿੰਘਾਂ ਨੂੰ ਆਖਣ ਲੱਗੇ ਵੀ ਚੁੱਕ ਕੇ ਸਾਰੀ ਕੁੰਡ ਵਿੱਚ ਸੁੱਟ ਦਿਓ ਅੱਗ ਵਿੱਚ ਸੁੱਟ ਦਿਓ ਉਹ ਲਾਟਾਂ ਪੈਦਾ ਹੋ ਗਈਆਂ ਜਦੋਂ ਲਾਟਾਂ ਪੈਦਾ ਹੋਈਆਂ ਕੇਸ਼ੋ ਦਾਸ ਪਹਾੜੀ ਤੋਂ ਥੱਲੇ ਭੱਜਿਆ ਜਾਵੇ ਤੇ ਨਾਲੇ ਰੌਲਾ ਪਾਉਂਦਾ ਜਾਵੇ ਦੇਵੀ ਪ੍ਰਗਟ ਹੋ ਗਈ ਦੇਵੀ ਪ੍ਰਗਟ ਹੋ ਗਈ ਦੇਵੀ ਪ੍ਰਗਟ ਹੋ ਗਈ ਆਹ ਨੈਣਾ ਦੇਵੀ ਜੀ ਤੇ ਪਾਤਸ਼ਾਹ ਨੇ ਇਹ ਗੱਲ ਸਮਝਾਈ ਸੀ ਨਹੀਂ ਜਿਹੜੀ ਦੇਵੀ ਨੂੰ ਪ੍ਰਗਟ ਕਰਨਾ ਚਾਹੁੰਦੇ ਜੇ ਹੁਣ ਸਰੀਰ ਕਰਕੇ ਐ ਨਹੀਂ ਜਦੋਂ ਸਰੀਰ ਕਰਕੇ ਮੌਜੂਦ ਸੀ ਉਹਨੇ ਵੀ ਹਵਨ ਨਾਲ ਜੰਗ ਨਹੀਂ ਜਿੱਤੇ ਤਲਵਾਰ ਚੁੱਕਣੀ ਪਈ ਹੈ ਇਹ ਚੰਡੀ ਦੀ ਵਾਰ ਐਸੀਆਂ ਵਾਰਾਂ ਪੜ੍ਹ ਕੇ ਹੀ ਹੈ ਵੀ ਇੱਕ ਅਬਲਾ ਨਾਰੀ ਗੁਲਾਮੀ ਦਾ ਇੱਕ ਅੰਗ ਸਮਝੀ ਜਾਣ ਵਾਲੀ ਇਹ ਜੀਵ ਇਸਤਰੀ ਪੈਰਾਂ ਦੀ ਜੁੱਤੀ ਸਮਝੀ ਜਾਣ ਵਾਲੀ ਇਹ ਇਸਤਰੀ ਜਦੋਂ ਫਿਰ ਐਸੀ ਵਾਰ ਪੜ੍ਹਦੀ ਹੋਵੇਗੀ ਲੈ ਕੇ ਤਲਵਾਰ ਫਿਰ ਮਾਨ ਸਿੰਘ ਹੁਣਾਂ ਦੇ ਅੱਗੇ ਲੱਗ ਕੇ ਬੀਬੀ ਭਾਗੋ ਬਣ ਜਾਂਦੀ ਹੈ ਇਹ ਬਾਣੀ ਦੀਆਂ ਬਰਕਤਾਂ ਨੇ ਜਿੱਥੇ ਛੇਵੇਂ ਪਾਤਸ਼ਾਹ ਵਾਰਾਂ ਦਾ ਜ਼ਿਕਰ ਕਰਵਾਉਂਦੇ ਸੀ ਢਾਡੀਆਂ ਤੋਂ ਅੱਜ ਬਾਪੂ ਨੇ ਮਹਾਨ ਵਾਰ ਲਿਖੀ ਹੈ ਚੰਡੀ ਦੀ ਵਾਰ ਵਾਰ ਨੂੰ ਪੌੜੀ ਵੀ ਕਹਿੰਦੇ ਨੇ ਵਾਰ ਦਾ ਮਤਲਬ ਕੀ ਹੈ ਬਾਹੂਬਲੀ ਜੰਗਚੂ ਸੂਰਮਿਆਂ ਦੇ ਇਤਿਹਾਸ ਨੂੰ ਲਿਖ ਕੇ ਸਰਵਣ ਕਰਵਾਉਣਾ ਤੇ ਜਿਹਦੇ ਵੀ ਕੰਨਾਂ ਵਿੱਚ ਪੈ ਜਾਣਾ ਫਿਰ ਖੂਨ ਖੋਲ ਉੱਠਣਾ ਪਾਤਸ਼ਾਹ ਨੇ ਇੱਕ ਗੱਲ ਆਖੀ ਇਸ ਗੱਲ ਦਾ ਖਿਆਲ ਰੱਖਿਓ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੇ ਹੈ ਨਿਜ ਬਲ ਸੇ ਲਹਿ ਦੇ ਆਪ ਤਲਵਾਰ ਚੁੱਕਣੀ ਪੈਣੀ ਆਪਣ ਹੱਥੀ ਆਪਣਾ ਆਪੇ ਹੀ ਖਾਸ਼ਵਾਰੀਏ ਗੁਰੂ ਗ੍ਰੰਥ ਸਾਹਿਬ ਨਾਲ ਮਿਲਾ ਕੇ ਚੱਲੋ ਦਸਮ ਨੂੰ ਇੱਥੇ ਕਹਿੰਦੇ ਗੱਲ ਤਾਂ ਬਣਨੀ ਹੈ ਜੇ ਮਹਾਰਾਜ ਆਖਣ ਲੱਗੇ ਨੇ ਤੇਰੇ ਵਿੱਚ ਹੌਂਸਲਾ ਹੋਵੇ ਤੂੰ ਆਪ ਤਲਵਾਰ ਚੁੱਕੇ ਆਪ ਕਾਰਜ ਸਫਲਾ ਕਰਨਾ ਪੈਣਾ ਏ ਕਦੇ ਮੂਰਤੀਆਂ ਅੱਗੇ ਬਹਿ ਕੇ ਗੱਲ ਨਹੀਂ ਬਣੀ ਆਪ ਤਲਵਾਰ ਚੁੱਕਣੀ ਪੈਣੀ ਹੈ ਅੱਜ ਕੀ ਹੋਇਆ ਬਾਬਰ ਚੜ ਕੇ ਆ ਗਿਆ ਅਸੀਂ ਸ਼ਾਂਤੀ ਦੇ ਪੁਜਾਰੀ ਤਲਵਾਰ ਚੁੱਕ ਨਹੀਂ ਸਕੇ ਸੈਯਦ ਤਸਬੀ ਲੈ ਕੇ ਬਹਿ ਗਏ ਪੰਡਿਤ ਮਾਲਾ ਲੈ ਕੇ ਬਹਿ ਗਏ ਤੇ ਕਹਿੰਦੇ ਤਲਵਾਰ ਚੁੱਕਣ ਦੀ ਲੋੜ ਨਹੀਂ ਅੰਨਿਆਂ ਕਰ ਦੇਵਾਂਗੇ ਮੰਤਰ ਪੜ੍ਹ ਕੇ ਤੇ ਗੁਰੂ ਨਾਨਕ ਪਤਾ ਕੀ ਕਹਿੰਦੇ ਨਾ ਮਾਲਾ ਹੀ ਕੰਮ ਆਈ ਨਾ ਤਸਬੀ ਕੰਮ ਆਈ ਬੜੇ ਪੀਰ ਮਨਾਏ ਗਏ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ ਕੋਈ ਬਾਬਰ ਦਾ ਬੰਦਾ ਅੰਨਾ ਨਹੀਂ ਹੋਇਆ ਕਿਸੇ ਨੇ ਇਹਨਾਂ ਦੀ مدد نہیں کیتی. بابر کول تلوار سی، یہ مالا تائی سیمت سی، 500-400 بندہ لے کے سدا لئی اس ترتی نوں غلام بنا لیا گیا. تے جے سامنے ہو کے لڑن دیاں برکتاں ہوندیاں تے پادشاہ کہیں دے نے پھر جنگ لڑ نہ لیندا. میں کہیں دے اس مہان شورم گتی نوں پراپت شوربیر استری درگا نے کیویں جنگ لڑیا ہے، میں او دا ذکر کرن لگا ہاں. تے نال اے وی کہہ دتا، اس ذکر نوں اے نہ سمجھ لیو بھی او دی پوجا کرن دی خالصے نوں ہدایت ہے. پاویں کوئی ابلا استری ہے، بھاویں کوئی نامردی دے ساگراں وچ کائر گوتے لا رہا ہے، اس گل نوں سمجھ لوے. جے ایک استری بھی خسم دے اگے ہاتھ جوڑے، گرو نانک اگے ہاتھ جوڑے، پرماتما اگے ہاتھ جوڑے، تیں ہی درگا ساجک ہے، دینتاں دا ناش کرایا، ایک درگا تے کرپا کر کے دینتاں دا ناش کرواؤندا اے، تے تسیں غلامی دے سنگل توڑن لئی اس پربھو تو ور لو جدہ درگا لیا. پوجا اکال دی کرنی ہے، فتح بلائیے جی. گرو صاحب سچے پاتشاہ وچار کردیاں کئی ترٹیاں رہندیاں نے بخش لین دی. واہ گرو جی کا خالصہ، واہ گرو جی کی فتح.